दंडावत बंदन अनेक बार सर्व कला समरथ डोलन तेरा खा प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कहो मेरी है परनाम। परम सत्कार जोग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा।
करियो निहाल ते खान को कर बस दर्शन दीन पुण्य इच्छाय और ठान कै चल बे त्यारी कीन।
ग्रंथाकार भाई संतोख सिंह जी लिखते ने कि उस तरखान दे घर दे विच सतगुरां ने रह के दर्शन दिता। फिर सतगुरु सच्चे पातशाह जी ने उथों अगे जान दी तैयारी कीती।
सिर गुजरी डोरे असवारी जिस छादन मखमल जरकारी।
कवि संतोख सिंह जी लिखते ने कि गुजरी जी ने पालकी दी सवारी कीती हुई है जिस छादन मखमल जरकारी भाव के ओदे उते जिहड़ा छाड़ है ओ मखमली जरी दे नाल कढ़िया होया।
एक सुंदर स्यंदन साग पले मात नानकी जिस चढ़ चले।
एक बहुत ही सुंदर रथ है जिस रथ दी सवारी कीती हुई है माता नानकी जी ने।
ब्रिख बबिलांद बली तन पीन जिनकी कुकद तोंग दुत कीन।
बहुत बली ते बहुत मजबूत जेड़े बौल्द ने ओ भी नाल ने जिनकी ककद तोंग दुत कीन। कहन तो पावे के जिन्ना दी बन उच्ची है ते बहुत ज्यादा शोभा दिंदी।
तिन पर वस्त्र लाल ही डाले चलन बेग बहु श्रृंग बेसाले।
ओना बौल्दा दे उत्ते कवि जी लिखते ने कि लाल रंग दे कपड़े पाए हुए ने चलन बेग बहु सिंह उताले। बहुत तेजी दे नाल ओ बौल्द चलते ने उन्हां दे बहुत उच्चे उच्चे वड्डे सिंह ने।
ब्रिंद विभूखण को पहराए जब चलत बड़ शब्द उठाए।
इस तो अलावा बहुते सारे जिहड़े गहने ने उन्हां बौल्दां दे गलां दे विच पहराए हुए ने भाव के टलियां आदिक जदों तुरदे ने फिर बहुत वड्डी आवाज पैदा हुंदी।
अगर चले रथ पंथ मझार पुन डोला लै बली कहार।
अगे रस्ते दे उते जिहड़ा रथ है ਉਹ ਚੱਲਦਾ ਹੈ ਤੇ ਫਿਰ ਉਸ ਤੋਂ ਪਿੱਛੋਂ ਬਲੀ ਜਿਹੜੇ ਕਹਾਰ ਨੇ ਉਹ ਪਾਲਕੀ ਨੂੰ ਚੁੱਕ ਕੇ ਲਿਜਾ ਰਹੇ।
ਬਹੁਰ ਬਹੀਰ ਸੰਗ ਜੇ ਦਾਸ ਕੋ ਚਾਕਰ ਕੋ ਪ੍ਰੇਮ ਪਰ ਕਾਸ਼।
ਇਸ ਤਰੀਕੇ ਦੇ ਨਾਲ ਬਹੁਤ ਲੰਮੀ ਜਿਹੜੀ ਵਹੀਰ ਹੈ ਉਹ ਨਾਲ ਦੀ ਨਾਲ ਸਤਿਗੁਰਾਂ ਦੇ ਜਾ ਰਹੀ ਹੈ। ਕੋ ਚਾਕਰ ਕੋ ਪ੍ਰੇਮ ਪ੍ਰਕਾਸ਼ ਕਹਿਣ ਤੋਂ ਭਾਵ ਹੈ ਕਿ ਕੋਈ ਨੌਕਰ ਹੈ ਤੇ ਕੋਈ ਸਤਿਗੁਰਾਂ ਦਾ ਪ੍ਰੇਮੀ ਦਾਸ।
ਚਲੇ ਜਾਹੇ ਗੁਰ ਕੀਰਤ ਕਰਤੇ ਦੇਸ਼ ਬਦੇਸ਼ ਵਿਸ਼ੇਸ਼ ਨਿਹਰਤੇ।
ਸਾਰੇ ਦੇ ਸਾਰੇ ਸਤਿਗੁਰਾਂ ਦੀ ਕੀਰਤੀ ਨੂੰ ਬਿਆਨ ਕਰਦੇ ਹੋਏ ਚਲੇ ਜਾ ਰਹੇ ਨੇ, ਦੇਸ਼ਾਂ ਤੇ ਵਿਦੇਸ਼ਾਂ ਨੂੰ ਵਿਸ਼ੇਸ਼ ਰੂਪ ਦੇ ਵਿੱਚ ਵੇਖਦੇ।
ਸ੍ਰੀ ਗੁਰ ਤੇਗ ਬਹਾਦਰ ਤਰੇ ਬਲੀ ਤੁਰੰਗ ਬੀਚ ਗੁਣ ਖਰੇ।
ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਥੱਲੇ ਇੱਕ ਬਹੁਤ ਬਲੀ ਘੋੜਾ ਹੈ ਜਿਹਦੇ ਵਿੱਚ ਬਹੁਤ ਹੀ ਵਧੀਆ ਸੋਹਣੇ ਗੁਣ ਨੇ।
ਚੰਦਰਕ ਚੰਦ ਮਨਿੰਦ ਬਿਲੰਦ ਸੇਤ ਬਰਨ ਸੁੰਦਰ ਦੁੱਤ ਵੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਦ ਦੀ ਚਾਂਦਨੀ ਵਰਗਾ ਡਾਢੇ ਚਿੱਟੇ ਰੰਗ ਦਾ ਉਹ ਘੋੜਾ ਹੈ ਤੇ ਬਹੁਤ ਹੀ ਜ਼ਿਆਦਾ ਸੋਭਾ ਵਾਲਾ।
ਬਿਨ ਮਰਜ਼ੀ ਨਹੀਂ ਕਰੇ ਚਲਾਕੀ ਚਾਲ ਯਾ ਡੋਲ ਯਾ ਮੋਲਕ ਤਾਕੀ।
ਸਤਿਗੁਰਾਂ ਦੀ ਮਰਜ਼ੀ ਤੋਂ ਬਗੈਰ ਉਹ ਘੋੜਾ ਆਪਣੇ ਮਨ ਦੀ ਮਰਜ਼ੀ ਜਾਂ ਚਲਾਕੀ ਨਹੀਂ ਵਰਤਦਾ, ਬੜੀ ਮੱਠੀ ਤੇ ਅਡੋਲ ਚਾਲ ਦੇ ਨਾਲ ਘੋੜਾ ਤੁਰਦਾ ਹੈ। ਅਮੋਲਕ ਤਾਂ ਕਿ ਉਹਦੀ ਜਿਹੜੀ ਤੋਰ ਹੈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਜ਼ਿਆਦਾ ਸੋਹਣੀ।
ਮੋਰ ਮਨਿੰਦ ਮੋਰ ਕਰ ਗਰੀਵਾ ਚਲੇ ਕਿ ਖਰੇ ਪੁਸ਼ਟ ਤਨ ਪੀਵਾ।
ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਮੋਰ ਆਪਣੀ ਗਰਦਨ ਨੂੰ ਮੋੜ ਲੈਂਦਾ, ਜਿਸ ਤਰ੍ਹਾਂ ਮੋਰ ਦੀ ਗਰਦਨ ਲਚਕੀਲੀ ਤੇ ਮੁੜਨ ਵਾਲੀ ਲੰਮੀ ਹੁੰਦੀ ਹੈ, ਇਸੇ ਤਰ੍ਹਾਂ ਉਸ ਘੋੜੇ ਦੀ ਧੌਣ ਹੈ। ਚਲੇ ਕਿ ਖਰੇ ਪੁਸ਼ਟ ਤਨ ਪੀਵਾ, ਕਦੇ ਸਤਿਗੁਰਾਂ ਦੇ ਮੁਤਾਬਕ ਖਲੋ ਜਾਂਦਾ, ਕਦੇ ਚੱਲ ਪੈਂਦਾ ਔਰ ਬਹੁਤ ਜ਼ਿਆਦਾ ਰਿਸ਼ਟ ਮੋਟੇ ਸਰੀਰ ਦਾ।
ਗੁਰੂ ਸਤੀਰਜ ਮਾਰਗ ਤੋਰੈ ਕਰਤ ਕੁੰਡਲੀ ਪਾਇਨ ਮੋਰੈ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਐਸੇ ਸੁੰਦਰ ਘੋੜੇ ਨੂੰ ਬਹੁਤ ਹੀ ਸਹਿਜ ਦੇ ਨਾਲ ਤੋਰਦੇ।
ਤਜ ਕੈਂਥਲੇ ਆ ਗੇ ਗੁਰ ਚਾਲੇ ਲੋਕ ਆਪਣੇ ਲੀਨਸ ਨਾਲੇ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੈਂਥਲਪੁਰੀ ਨੂੰ ਛੱਡਿਆ ਹੈ, ਅੱਗੇ ਚੱਲੇ ਨੇ, ਆਪਣੇ ਨਾਲ ਸਤਿਗੁਰਾਂ ਨੇ ਦਾਸਾਂ ਨੂੰ ਲਿਆ।
ਕੋਸ ਪੰਚ ਦਸ ਮੰਜ਼ਲ ਗਏ ਉਤਰਨ ਕੋ ਗੁਰ ਚਾਹਤ ਪਏ।
ਕਵੀ ਜੀ ਲਿਖਦੇ ਨੇ ਕਿ ਜਦੋਂ ਕੋਚ ਪੰਜ ਦਸ ਮੰਜ਼ਲ ਗਏ, ਭਾਵ ਕੇ 15 ਕੋ ਲੰਘ ਕਰਕੇ ਜਦੋਂ ਮੰਜ਼ਲ ਤੇ ਪਹੁੰਚੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਥੇ ਡੇਰਾ ਲਾਉਣ ਦੀ ਚਾਹ ਕੀਤੀ।
ਨਾਮ ਬਾਰ ਨਾ ਗ੍ਰਾਮ ਬਿਲੋਕਾ ਤਿਸਕੇ ਨਿਕਟ ਜਾਏ ਹੈ ਰੋਕਾ।
ਲਾਗੇ ਹੀ ਬਾਰਨਾ ਨਾਮ ਦਾ ਇੱਕ ਪਿੰਡ ਸੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪਿੰਡ ਤੋਂ ਬਾਹਰ ਵਾਰ ਹੀ ਆਪਣੇ ਘੋੜੇ ਨੂੰ ਰੋਕ ਦਿੱਤਾ।
ਇੱਕ ਨਰ ਨਿਕਸ ਨਿਕਟ ਗੋਰੇ ਆਇਓ ਦਰਸ਼ਨ ਦੇਖਤ ਸੀਸ ਨਿਵਾਯੋ।
ਇੰਨੇ ਚਿਰ ਨੂੰ ਪਿੰਡ ਦੇ ਵੱਲੋਂ ਇੱਕ ਆਦਮੀ ਉੱਥੇ ਚੱਲ ਕੇ ਪਹੁੰਚ ਗਿਆ। ਸਤਿਗੁਰਾਂ ਨੂੰ ਦੇਖ ਕੇ ਉਸ ਨੇ ਸਿਰ ਨਵਾ ਕੇ ਨਮਸਕਾਰ ਕੀਤੀ।
ਖਰੋ ਪਯੋ ਬੂਜੋ ਤਵ ਤਾਹੀ ਸਿੱਖ ਕੋ ਸਦਨ ਹੈ ਕੈ ਨਾਹੀ।
ਉਸ ਮਨੁੱਖ ਨੂੰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ, ਕਹਿੰਦੇ ਨੇ ਕਿ ਇਸ ਪਿੰਡ ਦੇ ਵਿੱਚ ਕਿਸੇ ਸਿੱਖ ਦਾ ਘਰ ਹੈ ਕਿ ਨਹੀਂ।
ਸੁਣਤ ਬਤਾਇਓ ਰਾਹ ਕਿਹੈ ਸਗਰੇ ਗ੍ਰਾਮ ਏਕ ਸਿੱਖ ਰਹੈ।
ਉਸ ਆਦਮੀ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਸਾਡੇ ਇਸ ਪਿੰਡ ਦੇ ਵਿੱਚ ਇੱਕ ਜੱਟ ਰਹਿੰਦਾ ਹੈ, ਸਾਰੇ ਪਿੰਡ ਦੇ ਵਿੱਚ ਉਹ ਇਕੱਲਾ ਹੀ ਤੁਹਾਡਾ ਸਿੱਖ ਹੈ।
ਕੁਛ ਕਪਲੋ ਸ਼ਰਧਾਲੂ ਥੋਰਾ, ਬਸਾ ਇਕਾਕੀ ਸਿੱਖ ਨਾ ਔਰਾ।
ਕਹਿੰਦਾ ਕਿ ਸ਼ਰਧਾਲੂ ਵੀ ਹੈ, ਇਸ ਤੋਂ ਇਲਾਵਾ ਥੋੜਾ ਭਲਾ ਪੁਰਸ਼ ਵੀ ਹੈ,
ਬਸਾ ਇਕਾਕੀ ਸਿੱਖ ਨਾ ਔਰਾ,
ਬਸ ਇਕੱਲਾ ਉਹੀ ਪਿੰਡ ਦੇ ਵਿੱਚ ਸਿੱਖ ਵੱਸਦਾ ਹੈ, ਹੋਰ ਕੋਈ ਨਹੀਂ।
ਤਬ ਸ੍ਰੀ ਤੇਗ ਬਹਾਦਰ ਪਾਖਾ, ਤਿਸੈ ਹਕਾਰਨ ਕੀ ਹਮ ਕਾਖਾ।
ਜਦੋਂ ਉਸਨੇ ਇਸ ਤਰ੍ਹਾਂ ਦੀ ਗੱਲ ਦੱਸੀ ਤੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਉਸ ਆਦਮੀ ਨੂੰ ਕਹਿੰਦੇ ਨੇ ਕਿ ਸਾਡੇ ਦਿਲ ਦੀ ਇੱਛਾ ਹੈ ਕਿ ਉਸ ਨੂੰ ਸਾਡੇ ਕੋਲ ਬੁਲਾਇਆ ਜਾਵੇ।
ਕਰਨ ਨੂੰ ਡੇਰਾ ਤਿਸ ਕੇ ਧਾਮ, ਯਾਂ ਤੇ ਕਰੋ ਬੁਲਾਵਣ ਕੰਮ।
ਸਤਿਗੁਰੂ ਜੀ ਉਸ ਆਦਮੀ ਨੂੰ ਕਹਿੰਦੇ ਨੇ ਕਿ ਅਸੀਂ ਉਸ ਦੇ ਘਰ ਦੇ ਵਿੱਚ ਜਾ ਕੇ ਡੇਰਾ ਲਾਉਣਾ ਹੈ, ਇਸ ਕਰਕੇ ਉਹਨੂੰ ਬੁਲਾਉਣ ਦਾ ਜਿਹੜਾ ਕੰਮ ਹੈ ਉਹ ਤੂੰ ਸਾਡਾ ਕਰ ਦੇ।
ਸੁਣ ਗੁਰ ਆਗਿਆ ਕੋ ਨਰ ਗਇਓ, ਮਿਲਿਓ ਜਾਟ ਸੋ ਭਾਖਤ ਪਇਓ।
ਸੁਣ ਕੇ ਉਸ ਆਦਮੀ ਨੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ, ਪਿੰਡ ਦੇ ਵਿੱਚ ਜਾ ਪਹੁੰਚਾ, ਉਸ ਜੱਟ ਦੇ ਘਰ ਪਹੁੰਚ ਕੇ ਫਿਰ ਉਸ ਨੂੰ ਇੰਜ ਕਹਿੰਦਾ,
ਕਹਿੰਦਾ ਵਹਿਰ ਹਕਾਰਤ ਹੈ ਨਰ ਭਲੇ, ਤੋਹ ਪ੍ਰਤੀਖਣ ਕਰਤੇ ਖਲੇ।
ਕਹਿੰਦਾ ਕਿ ਬਾਹਰ ਕੁਝ ਆਦਮੀ ਤੈਨੂੰ ਬੁਲਾ ਰਹੇ ਨੇ ਜਿਹੜੇ ਬੜੇ ਭਲੇ ਨੇ, ਤੇਰੀ ਉਡੀਕ ਕਰ ਰਹੇ ਨੇ ਪਿੰਡ ਤੋਂ ਬਾਹਰ ਰੁਕ ਕੇ।
ਕਾਛੂ ਤਬੈ ਤਾਂ ਚੱਲ ਆਇਓ, ਕੱਛ ਕੋ ਕਰਤ ਫਿਰੈ ਤਿਸ ਥਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਜਿਹੜਾ ਕਾਛੂ ਹੈ, ਭਾਵ ਕੇ ਪਟਵਾਰੀ ਜਾਂ ਗਰਦੌਰ ਨੂੰ ਆਖਿਆ ਜਾਂਦਾ ਹੈ ਕਾਛੂ, ਕਹਿੰਦੇ ਨੇ ਕਿ ਉਹ ਉੱਥੇ ਚੱਲ ਕੇ ਆ ਗਿਆ ਸੀ। ਕੱਛ ਕੋ ਕਰਤ ਫਿਰੈ ਤਿਸ ਥਾਇਓ, ਭਾਵ ਕੇ ਖੇਤਾਂ ਦੀ ਗਰਦਾਵਰੀ ਉਹ ਕਰਦਾ ਫਿਰਦਾ ਸੀ।
ਸੁਣਤ ਜਾਟ ਨੇ ਹਿਰਦੈ ਵਿਚਾਰੀ, ਮੈਂ ਅਬ ਜਾਨੋ ਖੇਤ ਮਜਾਰੀ।
ਸੁਣਦਿਆਂ ਸਾਰ ਜੱਟ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੇ ਕਿ ਮੈਂ ਤੇ ਹੁਣ ਬਾਹਰ ਖੇਤ ਦੇ ਵਿੱਚ ਜਾਣਾ ਹੀ ਜਾਣਾ ਹੈ, ਕਿਉਂਕਿ ਪਟਵਾਰੀ ਆਇਆ ਹੋਇਆ।
ਤਉ ਦੇਖ ਮਿਲ ਕਰ ਪੁਣ ਆਵੋ, ਕੂਤ ਮਿਲਣ ਕਾਰਨ ਉਤ ਲਾਵੋ।
ਸੋਚਦਾ ਹੈ ਕਿ ਪਟਵਾਰੀ ਆਇਆ ਹੋਇਆ ਕਰਕੇ ਮੈਂ ਹੁਣ ਖੇਤ ਦੇ ਵਿੱਚ ਜਾਣਾ ਹੀ ਜਾਣਾ, ਤਾਂ ਵੀ ਉਸ ਭਲੇ ਪੁਰਸ਼ ਨੂੰ ਦੇਖ ਕੇ ਮਿਲ ਕੇ ਮੈਂ ਮੁੜ ਆਵਾਂਗਾ।
ਕੂਤ ਮਿਲਣ ਕਾਰਨ ਉਤ ਲਾਵੋ,
ਭਾਵ ਕੇ ਉਹ ਜਿਹੜਾ ਪਟਵਾਰੀ ਆਇਆ ਹੋਇਆ, ਮੈਂ ਛੇਤੀ ਕਰਦਾ ਹਾਂ ਕਿ ਉਹਨੂੰ ਵੀ ਜਾ ਕੇ ਮਿਲਿਆ ਜਾਵੇ।
ਇਮ ਵਿਚਾਰ ਕਰ ਤੂਰਨ ਆਇਓ, ਬੈਠੇ ਗੁਰ ਕੋ ਦਰਸ਼ਨ ਪਾਇਓ।
ਇਸ ਕਰਕੇ ਕਾਲੀ ਦੇ ਨਾਲ ਹੀ ਉਹ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ, ਬੈਠੇ ਹੋਏ ਸਤਿਗੁਰਾਂ ਦਾ ਦਰਸ਼ਨ ਕੀਤਾ।
ਜਾਣ ਪਛਾਣੇ ਬੰਧਨ ਕੀਨ, ਡੇਰਾ ਕਰ ਬੇ ਆਸ਼ੈ ਚੀਨ।
ਭਾਵ ਕੇ ਸਤਿਗੁਰਾਂ ਨੂੰ ਪਛਾਣਿਆ, ਨਮਸਕਾਰ ਕੀਤੇ ਤੇ ਡੇਰਾ ਕਰਨ ਦਾ ਸਤਿਗੁਰਾਂ ਦਾ ਆਸ਼ਾ ਇਰਾਦਾ ਜਾਣਿਆ।
ਹੱਥ ਜੋਰ ਕਰ ਬਾਕੀ ਉਚਾਰੇ, ਚਲੀਏ ਸਤਿਗੁਰ ਸਦਨ ਹਮਾਰੇ।
ਹੱਥ ਜੋੜ ਕੇ ਉਸਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ, ਚਲੋ ਮੇਰੇ ਘਰ।
ਸਿਵਰ ਕਰੋ ਨੀ ਕੇ ਸੁਖ ਪਾਵੋ, ਸ਼ੀਘਰ ਚਲੋ ਨਾਹਨ ਬਿਲ ਮਾਵੋ।
ਕਹਿੰਦਾ ਸੱਚੇ ਪਾਤਸ਼ਾਹ, ਮੇਰੇ ਘਰ ਜਾ ਕੇ ਤੁਸੀਂ ਚੰਗੇ ਤਰੀਕੇ ਦੇ ਨਾਲ ਡੇਰਾ ਲਾਓ, ਸੁਖ ਦੀ ਪ੍ਰਾਪਤੀ ਕਰੋ। ਕਹਿੰਦਾ ਸੱਚੇ ਪਾਤਸ਼ਾਹ, ਸ਼ੀਘਰਤਾ ਦੇ ਨਾਲ ਚੱਲੋ, ਕਾਲੀ ਦੇ ਨਾਲ ਚੱਲੋ, ਦੇਰ ਨਾ ਲਾਓ।
ਕਹਿੰਦਾ ਆਇਓ ਕੂਤ ਕਰਨ ਕੱਛ ਇਹਾਂ, ਮੈਂ ਜਾਵਾਂ ਨਿਜ ਖੇਤੀ ਜਹਾਂ।
ਸੱਚੇ ਪਾਤਸ਼ਾਹ, ਸਾਡੇ ਪਿੰਡ ਦੇ ਵਿੱਚ ਆਇਆ ਹੋਇਆ ਪਟਵਾਰੀ ਜਿਹਨੇ ਕਿ ਕੱਛ ਕਰਨੀ ਹੈ, ਖੜੀ ਫਸਲ ਦਾ ਅੰਦਾਜ਼ਾ ਲਾ ਲੈਣਾ ਕਿ ਖੇਤੀ ਦੀ ਪੈਦਾਵਾਰ ਇਤਨੀ ਕੁ ਹੈ, ਇਸ ਨੂੰ ਕੂਤਨਾ ਆਖਦੇ ਹਨ। ਇਸ ਤਰ੍ਹਾਂ ਦੇ ਅੰਦਾਜ਼ਾ ਲਾਉਣ ਵਾਲੇ ਨੂੰ ਕੂਤ ਆਖਦੇ ਹਨ। ਇਸ ਦਾ ਮੂਲ ਸੰਸਕ੍ਰਿਤ ਆਕੂਤ ਮੁੱਦਿਆ ਪਦ ਜਾਪਦਾ ਹੈ। ਅਰਬੀ ਪਦ ਕੂਤ ਦਾ ਅਰਥ ਖੁਰਾਕ ਹੈ। ਕਹਿਣ ਤੋਂ ਭਾਵ ਹੈ ਕਿ ਜਿਹੜਾ ਪਟਵਾਰੀ ਆਇਆ ਹੋਇਆ, ਉਹਨੇ ਜੱਟ ਦੀ ਸਾਰੀ ਖੇਤੀ ਦਾ ਅੰਦਾਜ਼ਾ ਲਾਉਣਾ ਤੇ ਫਿਰ ਉਸ ਦੇ ਵਿੱਚੋਂ ਪੈਦਾਵਾਰ ਦਾ ਹਿੱਸਾ ਲੈਣਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜੱਟ ਕਹਿੰਦਾ ਹੈ ਕਿ ਪਟਵਾਰੀ ਆਇਆ ਹੋਇਆ, ਮੈਂ ਜਾਵਾਂ ਨਿੱਜ ਖੇਤੀ ਜਹਾਂ, ਇਸ ਕਰਕੇ ਮੈਂ ਆਪਣੀ ਖੇਤੀ ਦੇ ਵਿੱਚ ਜਾਣਾ ਕਿ ਪਟਵਾਰੀ ਕਿਤੇ ਵੱਧ ਮੇਰੇ ਖੇਤੀ ਨੂੰ ਕੱਚ ਨਾ ਲਵੇ। ਸੁਣ ਸ੍ਰੀ ਤੇਗ ਬਹਾਦਰ ਪਾਖਾ, ਤੈਂ ਪਹੁੰਚਣ ਕੀ ਕਰੋ ਨਾ ਕਾਂਖਾ। ਜਦੋਂ ਜੱਟ ਨੇ ਇਸ ਤਰ੍ਹਾਂ ਦੀ ਗੱਲ ਆਖੀ ਤੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਤੈਂ ਪਹੁੰਚਣ ਕੀ ਕਰੋ ਨਾ ਕਾਂਖਾ, ਕਹਿੰਦੇ ਨੇ ਕਿ ਉੱਥੇ ਪਹੁੰਚਣ ਦੀ ਤੂੰ ਕੋਈ ਇੱਛਾ ਨੂੰ ਧਾਰਨ ਨਾ ਕਰ। ਕਹਿੰਦੇ ਨੇ, ਤੋ ਇਹ ਖੇਤ ਰੱਖਿਅਕ ਕਰ ਤਾਰ, ਬਚੇ ਅੰਨ ਕਰ ਆਣ ਸੁਧਾਰ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਕੋਈ ਵੀ ਤੇਰੇ ਨਾਲ ਧੋਖਾ ਧੜੀ ਕਰ ਨਹੀਂ ਸਕੇਗਾ, ਕਿਉਂਕਿ ਤੇਰੀ ਖੇਤੀ ਦਾ ਜਿਹੜਾ ਰੱਖਿਆਕਾਰ ਹੈ ਉਹ ਸਵੈਮ ਭਗਵਾਨ ਹੈ, ਪਰਮੇਸ਼ਰ ਹੈ। ਤੈਨੂੰ ਬਹੁਤਾ ਸਾਰਾ ਅੰਨ ਬਚੇਗਾ ਤੇ ਤੇਰੇ ਘਰ ਦੇ ਵਿੱਚ ਉਹ ਜ਼ਿਆਦਾ ਅੰਨ ਪਹੁੰਚੇ। ਅਬ ਤੂੰ ਸੇਵਰ ਕਰਾਏ ਹਮਾਰੋ, ਰੋ ਸੇਵਾ ਮੈਂ ਸਮੋ ਨਾ ਟਾਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਆਪਣੇ ਘਰ ਦੇ ਵਿੱਚ ਸਾਡਾ ਡੇਰਾ ਲਵਾ ਤੇ ਸਾਡੇ ਕੋਲ ਹੀ ਰਹਿ ਕੇ ਸੇਵਾ ਕਰ। ਪਾਵੇ ਬਰਕਤ ਗੁਰੂ ਕਨੇਰੀ, ਜੇਕਰ ਰਹਿ ਬੁੱਧ ਥਿਤ ਤੇਰੀ। ਸਤਿਗੁਰੂ ਤੇਗ ਬਹਾਦਰ ਜੀ ਉਸ ਕਿਸਾਨ ਨੂੰ ਕਹਿੰਦੇ ਨੇ ਕਿ ਗੁਰੂ ਬਹੁਤ ਜ਼ਿਆਦਾ ਤੇਰੀ ਕਮਾਈ ਦੇ ਵਿੱਚ ਬਰਕਤ ਪਾਵੇਗਾ, ਪਰ ਜੇਕਰ ਤੇਰੀ ਬੁੱਧ ਇਸ ਸਥਿਤਤਾ ਦੇ ਵਿੱਚ, ਇਕਾਗਰਤਾ ਦੇ ਵਿੱਚ ਰਹੀ ਤਾਂ। ਸੁਣ ਰਾਹਕ ਕਰ ਜੋਰ ਬਖਾਨਾ, ਆਪ ਕਰੋ ਬਿਸਰਾਮ ਸਿਥਾਨਾ। ਸੁਣ ਕੇ ਅੱਗੋਂ ਕਹਿੰਦਾ ਕਿ ਨਹੀਂ ਸੱਚੇ ਪਾਤਸ਼ਾਹ, ਤੁਸੀਂ ਬਿਸਰਾਮ ਕਰੋ, ਤੁਸੀਂ ਆਰਾਮ ਕਰੋ। ਕ੍ਰਿਖੀ ਕੇਦਾਰਨ ਵਿਖੇ ਕਨੇਰੀ, ਖਸ਼ਟ ਮਾਸ ਕੀ ਮਿਹਨਤ ਮੇਰੀ। ਸੱਚੇ ਪਾਤਸ਼ਾਹ, ਮੇਰਿਆਂ ਖੇਤਾਂ ਦੇ ਵਿੱਚ ਬਹੁਤੀ ਸਾਰੀ ਕਨੇਰੀ, ਬਹੁਤੀ ਖੇਤੀ ਉੱਗੀ ਹੋਈ ਹੈ। ਸੱਚੇ ਪਾਤਸ਼ਾਹ, ਮੇਰੀ 6 ਮਹੀਨਿਆਂ ਦੀ ਮਿਹਨਤ ਹੈ। ਜੇਕਰ ਮੈਂ ਨਾ ਜਾਊਂ ਇਸ ਕਾਲਾ, ਕੂਤ ਧਰੈ ਕਣ ਅੰਨ ਬਿਸਾਲਾ। ਕਹਿੰਦਾ ਸੱਚੇ ਪਾਤਸ਼ਾਹ, ਜੇਕਰ ਇਸ ਵੇਲੇ ਮੈਂ ਉੱਥੇ ਹਾਜ਼ਰ ਨਾ ਹੋਇਆ, ਆਪਣੇ ਖੇਤ ਦੇ ਵਿੱਚ ਜਾ ਕੇ ਪਟਵਾਰੀ ਨੂੰ ਨਾ ਮਿਲਿਆ, ਕੂਤ ਧਰੈ ਕਣ ਅੰਨ ਬਿਸਾਲਾ, ਤੇ ਉਹ ਜਿਹੜਾ ਪਟਵਾਰੀ ਹੈ ਅੰਨ ਦਾ ਕਣ ਬਹੁਤਾ ਲਾ ਦੇਵੇਗਾ, ਭਾਵ ਕੇ ਬਹੁਤਾ ਉਹ ਮੇਰੀ ਖੇਤੀ ਨੂੰ ਕੱਚ ਲਏਗਾ, ਜ਼ਿਆਦਾ ਅੰਨ ਲਏਗਾ। ਬੇਨਤੀ ਕਰ ਹੋ ਅਗਰ ਬਡੇਰੀ, ਲਿਓ ਛੁਟਾਏ ਅੰਨ ਇਸ ਬੇਰੀ। ਮੈਂ ਉਹਦੇ ਅੱਗੇ ਬੇਨਤੀ ਕਰਕੇ ਫਿਰ ਬਹੁਤੀ ਸਾਰੀ ਆਪਣੀ ਖੇਤੀ ਦੇ ਅੰਨ ਦੇ ਹਿੱਸੇ ਨੂੰ ਬਚਾ ਲਾਂਗਾ। ਖਸ਼ਟ ਮਾਸ ਲੋ ਖਾਏ ਕੁਟੰਬ, ਜੀਵੈ ਸਭ ਹਮ ਤਿਸੈ ਅਲੰਬ। ਕਹਿੰਦਾ ਸੱਚੇ ਪਾਤਸ਼ਾਹ, ਖੇਤੀ ਦੇ ਸਿਰ ਦੇ ਉੱਤੇ ਹੀ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। 6 ਮਹੀਨਿਆਂ ਤੱਕ ਮੇਰੇ ਪਰਿਵਾਰ ਨੇ ਇਸੇ ਦੇ ਆਸਰੇ ਹੀ ਜੀਣਾ। ਏਕ ਜਾਮ ਕੋ ਕਾਮ ਹੈ ਸੋ, ਕਿਮ ਨਾ ਜਾਉ ਕਰ ਅੰਨ ਰਹਿ ਸੋ। ਕਹਿੰਦਾ ਸੱਚੇ ਪਾਤਸ਼ਾਹ, ਸਿਰਫ ਇੱਕ ਪੈਰ ਦੀ ਗੱਲ ਹੈ, ਇੱਕ ਪੈਰ ਦਾ ਕੰਮ ਹੈ, ਉਸ ਤੋਂ ਬਾਅਦ ਮੈਂ ਘਰ ਆ ਜਾਣਾ। ਇਸ ਇੱਕ ਪਹਿਰ ਦਾ ਸਮਾਂ ਦੇਣ ਦੇ ਨਾਲ ਬਹੁਤਾ ਸਾਰਾ ਅੰਨ ਮੇਰੇ ਘਰ ਦੇ ਵਿੱਚ ਪਹੁੰਚ ਜਾਏਗਾ। ਸੁਣ ਸਤ ਗੁਰ ਤਿਸ ਜਾਣਿਓ ਮੂੜਾ, ਨਹੀਂ ਸਮਝਤ ਮਨ ਆਸ਼ੈ ਗੂੜਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਉਸਨੇ ਕੀਤੀਆਂ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਮੂਰਖ ਜਾਣਿਆ, ਕਿਉਂਕਿ ਸਤਿਗੁਰਾਂ ਦੇ ਆਸ਼ੇ ਨੂੰ, ਸਤਿਗੁਰਾਂ ਦੇ ਇਰਾਦੇ ਗੂੜੇ ਨੂੰ ਉਹ ਸਮਝ ਨਹੀਂ ਸਕਿਆ। ਤਉ ਕਿਰਪਾ ਕਰ ਪੁਨੈ ਬਖਾਨਾ, ਜੇ ਨਾ ਹਟੈ ਨਿਸ਼ਚੇਤ ਹੈ ਜਾਣਾ। ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਦੁਬਾਰਾ ਉਸ ਨੂੰ ਆਖਿਆ ਕਿ ਜੇਕਰ ਤੂੰ ਨਹੀਂ ਹਟਦਾ, ਜੇਕਰ ਤੂੰ ਚਾਹੁੰਦਾ ਹੈ ਕਿ ਮੈਂ ਉੱਥੇ ਜਾਵਾਂ, ਪਟਵਾਰੀ ਨੂੰ ਜਾ ਕੇ ਮਿਲਾਂ। ਕਹਿੰਦੇ ਨੇ, ਤੀਰ ਕੇਦਾਰ ਖਰੇ ਹੋਏ ਰਹੀ ਹੈ, ਬਿਨਾ ਯਾਦ ਕੁਛ ਬਾਕ ਨਾ ਕਹੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੂੰ ਉੱਥੇ ਜਾਣਾ ਹੈ ਜ਼ਰੂਰ, ਤੇ ਫਿਰ ਚਲਿਆ ਜਾ, ਪਰ ਕਹਿੰਦੇ ਨੇ ਕਿ ਆਪਣੇ ਖੇਤ ਦੇ ਕਿਨਾਰੇ ਦੇ ਉੱਤੇ ਹੀ ਖਲੋਤਾ ਰਹੀ, ਜੋ ਕਰਨਗੇ ਉਹ ਦੇਖਦਾ ਰਹੀ, ਪਰ ਕਿਸੇ ਦੇ ਅੱਗੇ ਕੋਈ ਬੇਨਤੀ ਜਾਂ ਫਰਿਆਦ ਨਾ ਕਰੇ। ਹੋਵੇ ਸਤਿਗੁਰ ਤੋਹੇ ਸਹਾਏ, ਸੁਣ ਕਣ ਖੇਤ ਆਓ ਸਹਿਸਾਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਗੁਰੂ ਤੇਰੀ ਆਪੇ ਹੀ ਸਹਾਇਤਾ ਕਰਨਗੇ, ਕਿਸੇ ਦੇ ਅੱਗੇ ਮਿੰਨਤ ਜਾਂ ਬੇਨਤੀ ਕਰਨ ਦੀ ਕੋਈ ਲੋੜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਾ ਕੰਮ ਮਕਾ ਕੇ ਤੂੰ ਛੇਤੀ ਹੀ ਆ ਜਾਣ। ਮਾਨਿਓ ਬੈਣ ਪਿਆਨੋ ਕੀਨਾ, ਜਹਾਂ ਕੂਤ ਕੋ ਵਿਚਰਤ ਚੀਨਾ। ਜਿੱਥੇ ਉਹ ਪਟਵਾਰੀ ਖੇਤੀਆਂ ਦੇ ਵਿੱਚ ਵਿਚਰਦਾ ਫਿਰਦਾ ਸੀ, ਉੱਥੇ ਪਹੁੰਚ ਗਿਆ ਇਹ ਜੱਟ। ਸਿੱਖ ਕਿਦਾਰ ਟਿਗ ਪਹੁੰਚਿਓ ਆਏ, ਛਿੱਤ ਕੋ ਮਿਹਨਤ ਸੋ ਇੱਥੇ ਉੱਤ ਜਾਏ। ਆਖਿਰਕਾਰ ਦੂਜਿਆਂ ਜੱਟਾਂ ਦੀਆਂ ਖੇਤੀਆਂ ਨੂੰ ਮਿਲਣ ਤੋਂ ਬਾਅਦ ਇਹ ਸਿੱਖ ਦੇ ਖੇਤਾਂ ਦੇ ਵਿੱਚ ਪਹੁੰਚ ਗਿਆ ਹੈ। ਇਸ ਦੀ ਖੇਤੀ ਨੂੰ ਵੀ ਉਹ ਇੱਧਰ ਉੱਧਰ ਫਿਰ ਕੇ ਮਿਲਣ ਲੱਗਾ। ਦੋ ਸੈ ਬੀਗੈ ਖੇਤ ਵਿਸਾਲਾ, ਸੌ ਜਾਣਿਓ ਮਿਨ ਕਰ ਤਿਸ ਕਾਲਾ। ਜਿਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਕੀਤਾ ਸੀ, ਇਹਨੇ ਆਪਣੇ ਖੇਤ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ, ਬਾਹਰ ਹੀ ਜਾ ਕੇ ਖਲੋ ਗਿਆ। ਤੇ ਜਦੋਂ ਉਸ ਨੇ ਮਿਣਤੀ ਕੀਤੀ, ਕਵੀ ਜੀ ਲਿਖਦੇ ਨੇ 200 ਬੀਗੈ ਖੇਤ ਵਿਸਾਲਾ, 200 ਵਿਗੇ ਦਾ ਇਹਦਾ ਖੇਤ ਸੀ, ਭਾਵ ਕਿ ਇੰਨੀ ਇਸ ਦੀ ਜ਼ਮੀਨ ਸੀ ਜਿਹਦੇ ਵਿੱਚ ਖੇਤੀ ਸੀ। ਸੌ ਜਾਣਿਓ ਮਿਨ ਕਰ ਤਿਸ ਕਾਲਾ, 200 ਵਿਗੇ ਜ਼ਮੀਨ ਸੀ, ਪਰ ਜਦੋਂ ਉਸਨੇ ਮਿਣਤੀ ਕੀਤੀ ਤੇ ਸਤਿਗੁਰਾਂ ਨੂੰ ਕੋਈ ਐਸਾ ਕੌਤਕ ਵਰਤਾਇਆ ਕਿ ਉਸਨੇ ਆਖਿਆ ਕਿ 100 ਵਿਗਾ ਹੈ ਇਸ ਦੀ ਪੈਲੀ। ਲਿਖਣ ਲੱਗੇ ਤਬ ਜਾਟ ਸ਼ਰੀਕਾ, ਬੋਲਿਓ ਇਹਨਾ ਮਿਨੀ ਛਿਤ ਠੀਕਾ। ਜਦੋਂ 100 ਵਿਗਾ ਲਿਖਣ ਲੱਗੇ ਤੇ ਨਾਲ ਦੇ ਜਿਹੜੇ ਜੱਟ ਸਨ, ਜਿਹੜੇ ਕਿ ਰੋਜ਼ ਹੀ ਇਸ ਨੂੰ ਦੇਖਦੇ ਸਨ, ਤੇ ਲਾਗਲੇ ਜੱਟਾਂ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਸੀ ਕਿ 200 ਵਿਗੇ ਇਹਦੀ ਜ਼ਮੀਨ ਹੈ, ਜਦੋਂ 100 ਵਿਗਾ ਹੀ ਲਿਖਣ ਲੱਗੇ ਤੇ ਫਿਰ ਉਹ ਜੱਟ ਕਹਿੰਦੇ ਨੇ ਇਹਨਾ ਮਿਨੀ ਛਿਤ ਠੀਕਾ। ਕਹਿੰਦੇ ਨੇ ਕਿ ਇਹਦੀ ਜਿਹੜੀ ਜ਼ਮੀਨ ਹੈ ਉਹਦੀ ਤੁਸੀਂ ਮਿਣਤੀ ਚੰਗੇ ਤਰੀਕੇ ਦੇ ਨਾਲ ਨਹੀਂ ਕੀਤੀ। ਹੋਤੋ ਖੇਤ ਦੋ ਸੈ ਇਹ ਸਦਾ, ਕਰਤ ਰਹੇ ਕਣ ਜੋ ਜਦ ਕਦਾ। ਉਹ ਕਹਿੰਦੇ ਨੇ ਕਿ 200 ਵਿਗੇ ਇਸ ਦੀ ਜ਼ਮੀਨ ਹੈ, ਹਮੇਸ਼ਾ ਹਰ ਸਾਲ ਹੀ ਇਹਨੂੰ ਮਿਣਿਆ ਜਾਂਦਾ, ਪਰ ਇਹ 100 ਵਿਗਾ ਤੁਸੀਂ ਕਿਵੇਂ ਲਿਖਦੇ ਹੋ। ਅਬ ਕਿਮ ਕਮੀ ਉਤਾਰਨ ਕਰਿਓ, ਇਸ ਛਿਤ ਕੋ ਨਿਤ ਹਾਲਾ ਭਰਿਓ। ਕਹਿੰਦੇ ਨੇ ਕਿ ਤੁਸੀਂ ਹੁਣ ਇਸ ਤਰ੍ਹਾਂ ਦੀ ਘੱਟ ਜ਼ਮੀਨ ਇਹਦੀ ਕਿਉਂ ਲਿਖ ਰਹੇ ਹੋ ਕਾਗਜ਼ਾਂ ਦੇ ਵਿੱਚ, ਕਿਉਂਕਿ ਇਸ ਛਿੱਤ ਕੋ ਨਿਤ ਹਾਲਾ ਭਰਿਓ। ਇਸ ਛਿੱਤ ਦਾ ਭਾਵ ਕਿ ਇਸ ਭੂਮੀ ਦਾ ਹਾਲਾ ਮਾਮਲਾ ਇਹ ਹਰ ਸਾਲ ਹੀ ਭਰਦਾ। ਮਿਨਨ ਹਾਰ ਕੋ ਕਾਛੂ ਕਹਿਓ, ਇਹ ਕਿਆ ਕਰਿਓ ਦਰਬ ਤੈ ਲਹਿਓ। ਜਿਹੜਾ ਆਦਮੀ ਮਿਣਦਾ ਸੀ ਉਹਨੂੰ ਫਿਰ ਪਟਵਾਰੀ ਨੇ ਤਾੜਿਆ, ਕਹਿੰਦਾ ਇਹ ਕਿਆ ਕਰਿਓ, ਇਹ ਤੂੰ ਕੀ ਕੀਤਾ ਹੈ, ਦਰਬ ਤੈ ਲਹਿਓ। ਕੀ ਇਸ ਜੱਟ ਤੋਂ ਤੂੰ ਕੋਈ ਰਿਸ਼ਵਤ ਲਈ ਹੈ, ਵੱਡੀ ਲਈ ਹੈ ਕਿ 200 ਵਿਗੇ ਇਹਦੀ ਜ਼ਮੀਨ ਹੈ ਤੇ ਤੂੰ ਕਹਿੰਦਾ ਹੈ ਕਿ 100 ਵਿਗਾ।
ਅਰਧ ਮਾਮਲਾ ਦਇਓ ਬਿਗਾਰ, ਭਰ ਲੈ ਹੈ ਤੁਝ ਕੋ ਬਹੁ ਮਾਰ।
ਤਾੜ ਕੇ ਪਟਵਾਰੀ ਉਸ ਮਿਲਣ ਵਾਲੇ ਆਦਮੀ ਨੂੰ ਕਹਿੰਦਾ ਕਿ ਅੱਧਾ ਮਾਮਲਾ ਤੂੰ ਵਿਗਾੜ ਦਿੱਤਾ ਹੈ, ਪਲ ਲੈ ਹੈ ਤੁਝ ਕੋ ਬਹੁ ਮਾਰ, ਭਾਵ ਕੇ ਜਿੰਨਾ ਘਾਟਾ ਹੈ ਇਹ ਤੇਰੇ ਤੋਂ ਪੂਰਾ ਕੀਤਾ ਜਾਵੇਗਾ ਮਾਰ ਕੇ।
ਸੁਣ ਕੇ ਕਹਿਓ ਹਿਰਦੈ ਡਰ ਕੀਨ, ਮੈਂ ਅਵਨੀ ਆਛੇ ਮਿਨ ਲੀਨ।
ਪਟਵਾਰੀ ਦੀ ਗੱਲ ਨੂੰ ਸੁਣ ਕੇ ਉਹ ਮਿਣਤੀ ਕਰਨ ਵਾਲਾ ਬੜਾ ਡਰਿਆ ਤੇ ਕਹਿੰਦਾ ਜੀ ਮੈਂ ਅਵਨੀ ਆਛੇ ਮਿਨ ਲੀਨ। ਕਹਿੰਦਾ ਜੀ ਪਟਵਾਰੀ ਸਾਹਿਬ, ਮੈਂ ਚੰਗੇ ਤਰੀਕੇ ਦੇ ਨਾਲ ਇਸ ਦੀ ਜ਼ਮੀਨ ਨੂੰ ਮਿਣਿਆ।
ਰਹੇ ਉਹ ਬਿਲੋ ਕਣ ਪੁਨ ਮੈਂ ਮਿਨੋ, ਚੌਕਸ ਹੋਏ ਭਲੀ ਵਿਦ ਗਿਨੋ।
ਕਹਿੰਦਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਮਿਣਤੀ ਠੀਕ ਨਹੀਂ ਕੀਤੀ ਤੇ ਤੁਸੀਂ ਲਾਗੇ ਖਲੋ ਕੇ ਚੰਗੇ ਤਰੀਕੇ ਦੇ ਨਾਲ ਦੇਖੋ, ਮੈਂ ਹੁਣੇ ਦੁਬਾਰਾ ਮਿਣ ਦਿੰਦਾ ਹਾਂ, ਚੌਕਸੀ ਦੇ ਨਾਲ ਭਲੀ ਪ੍ਰਕਾਰ ਦੇ ਨਾਲ ਤੁਸੀਂ ਗਿਣਦੇ ਜਾਇਓ।
ਬਹੁਰ ਜੇਵਰੀ ਲਾਗੇ ਪਾਵਨ, ਅਪਰ ਕਰਿਓ ਨਰ ਏਕ ਮਿਲਾਵਣ।
ਫਿਰ ਤੋਂ ਉਹਨਾਂ ਨੇ ਰੱਸੀ ਸੁੱਟ ਕੇ ਮਿਲਣਾ ਸ਼ੁਰੂ ਕੀਤਾ। ਇੱਕ ਹੋਰ ਵੀ ਆਦਮੀ ਨਾਲ ਮਿਲਾ ਦਿੱਤਾ ਗਿਆ ਕਿ ਚੰਗੇ ਤਰੀਕੇ ਦੇ ਨਾਲ ਮਿਹਨਤੀ ਕਰੋ।
ਸਣੇ ਸਣੇ ਨੀਕੇ ਪੁੰਨ ਮਿਨੀ, ਉੱਚੇ ਕਹਿ ਕਹਿ ਗਿਣਤੀ ਗਿਣੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਹੌਲੀ ਹੌਲੀ ਚੰਗੇ ਤਰੀਕੇ ਦੇ ਨਾਲ ਮਿਹਨਤੀ ਹੋਣੀ ਸ਼ੁਰੂ ਹੋਈ ਹੈ, ਉੱਚਾ ਕਹਿ ਕਹਿ ਕੇ ਸਾਰੀ ਗਿਣਤੀ ਨੂੰ ਗਿਣਦੇ ਨੇ।
ਸੋ ਸਿੱਖ ਖਰੋ ਲੋਕ ਸਮਧਾਏ, ਸੌ ਉਤਰੀ ਪੁਣ ਸੁਣ ਬਿਸਮਾਏ।
ਉਹ ਜਿਹੜਾ ਜੱਟ ਹੈ ਜਿਹਦੀ ਜ਼ਮੀਨ ਹੈ ਉਹ ਇੱਕ ਪਾਸੇ ਦੇ ਉੱਤੇ ਖੇਤ ਦੇ ਖਲੋਤਾ ਹੈ, ਬਹੁਤੇ ਸਾਰੇ ਲੋਕ ਜਿਹੜੇ ਨੇ ਉਹ ਵੀ ਇਸ ਮਿਣਤੀ ਨੂੰ ਦੇਖ ਰਹੇ ਨੇ, ਪਰ ਜਦੋਂ ਦੁਬਾਰਾ ਮਿਣਿਆ ਤੇ ਫਿਰ ਹੀ ਸੌ ਵਿਗੇ ਦੀ ਹੀ ਮਿਣਤੀ ਹੋਈ।
ਕਹਾਂ ਪਾਇਓ ਇਹ ਜਾਣ ਨ ਜਾਣੀ, ਮਿਨਣ ਹਾਰ ਕੋ ਖੋਟ ਪਛਾਨੀ।
ਹੁਣ ਜਿਹੜੇ ਲਾਗਲੇ ਖੇਤਾਂ ਵਾਲੇ ਨੇ ਉਹ ਆਪਣੇ ਮਨ ਦੇ ਵਿੱਚ ਸੋਚਦੇ ਨੇ ਕੀ ਹੋ ਰਿਹਾ ਹੈ, ਇਹ ਗੱਲ ਜਾਣੀ ਨਹੀਂ ਜਾਂਦੀ ਕਿ 200 ਵਿਗੇ ਜ਼ਮੀਨ ਹੈ ਅਸੀਂ ਜਾਣਦੇ ਹਾਂ, ਪਰ ਜਦੋਂ ਦੁਬਾਰਾ ਮਿਣਤੀ ਕੀਤੀ ਹੈ ਤੇ ਫਿਰ ਵੀ 100 ਵਿਗਾ ਨਿਕਲੀ ਹੈ।
ਮਿਨਣ ਹਾਰ ਕੋ ਖੋਟ ਪਛਾਨੀ, ਉਹਨਾਂ ਨੇ ਮਨ ਦੇ ਵਿੱਚ ਸੋਚਿਆ ਕਿ ਜਿਹੜਾ ਮਿਣਤੀ ਕਰਨ ਵਾਲਾ ਹੈ ਇਹ ਖੋਟਾ ਹੈ, ਇਹ ਜ਼ਰੂਰ ਕੁਝ ਘਾਟਾ ਵਾਧਾ ਕਰ ਦਿੰਦਾ ਹੈ।
ਬਰਖ ਅਨੇਕ ਮਿਹਨਤੀ ਸਰਹਿ, ਦੋਸੈ ਹੋਤ ਕਮੀ ਨਹੀਂ ਲਹੇ।
ਸੋਚਦੇ ਨੇ ਕਿ ਅਨੇਕਾਂ ਵਰੇ ਹੋ ਗਏ ਨੇ, ਹਰ ਸਾਲ ਹੀ ਮਿਣਿਆ ਜਾਂਦਾ ਤੇ ਹਰ ਸਾਲ 200 ਹੀ ਨਿਕਲਦੀ ਹੈ, ਤੇ ਅੱਜ 100 ਕਿਵੇਂ ਹੋ ਗਈ।
ਸਿੱਖ ਪੀ ਖਰਿਓ ਹਿਰਦੈ ਬਿਸਮਾਨਿਓ, ਤੂਸ਼ਨ ਠਾਨੇ ਕੱਛ ਨਾ ਬਖਾਨਿਓ।
ਜਿਹੜਾ ਸਿੱਖ ਹੈ ਜਿਹਦੀ ਜ਼ਮੀਨ ਹੈ ਉਹ ਵੀ ਬਹੁਤ ਜ਼ਿਆਦਾ ਹੈਰਾਨ ਹੋ ਰਿਹਾ, ਪਰ ਉਹ ਚੁੱਪ ਰਿਹਾ ਕਿਉਂਕਿ ਉਹਦੇ ਤੇ ਫਾਇਦੇ ਦੀ ਗੱਲ ਸੀ। ਜਿੰਨੀ ਜ਼ਿਆਦਾ ਜ਼ਮੀਨ ਹੁੰਦੀ ਉਨਾ ਮਾਮਲਾ ਜ਼ਿਆਦਾ ਭਰਨਾ ਪੈਣਾ ਸੀ, ਇਸ ਕਰਕੇ ਉਹ ਚੁੱਪ ਰਿਹਾ, ਪਰ ਹੈਰਾਨ ਬਹੁਤ ਹੈ।
ਪਾਇਓ ਨਰਨ ਮੈਂ ਦੀਰਗ ਚਗਰੋ, ਮਿਨ ਗਿਨ ਠਾਨਤ ਨਿਰਨੈ ਸਗਰੋ।
ਕਵੀ ਜੀ ਲਿਖਦੇ ਨੇ ਕਿ ਆਪਸ ਦੇ ਵਿੱਚ ਝਗੜਾ ਵੱਧ ਗਿਆ ਹੈ, ਮਿਣ ਕੇ ਦੁਬਾਰਾ ਦੇਖੀਏ ਪਰ ਫੇਰ ਵੀ 100 ਵਿਗਾ ਨਿਕਲੀ ਹੈ, ਪਰ ਨਿਰਣਾ ਨਹੀਂ ਹੋਇਆ।
ਵਧਿਓ ਸੰਦੇਹ ਸਵਣ ਕੇ ਹਿਰਦੈ, ਮਿਨਣ ਲੱਗਿਓ ਕਾਛੂ ਪੁਣ ਤਦੈ।
ਵਧਿਆ ਸੰਦੇਹ ਸਾਰਿਆਂ ਦੇ ਮਨ ਦੇ ਵਿੱਚ, ਮਿਨਣ ਲੱਗਿਓ ਕਾਛੂ ਪੁਣ ਤਦੈ। ਫੇਰ ਪਟਵਾਰੀ ਆਪ ਮਿਣਤੀ ਕਰਨ ਲੱਗਾ।
ਜਾਟ ਸ਼ਰੀਕ ਸੰਗ ਗਣ ਹੋਏ, ਗਿਨੈ ਜੇਵਰੀ ਕੋ ਸਭ ਕੋਏ।
ਜਦੋਂ ਪਟਵਾਰੀ ਨੇ ਆਪ ਖੁਦ ਮਿਹਨਤੀ ਕਰਨੀ ਸ਼ੁਰੂ ਕੀਤੀ ਤੇ ਜਿਹੜੇ ਸ਼ਰੀਕ ਜੱਟ ਨੇ ਉਸ ਸਿੱਖ ਦੇ ਉਹ ਵੀ ਨਾਲ ਤੁਰੇ ਨੇ ਤੇ ਉਹ ਰੱਸੀ ਨੂੰ ਸੁੱਟ ਸੁੱਟ ਕੇ ਮਿਹਨਤੀ ਕਰਦੇ ਨੇ।
ਅਤ ਚੌਕਸ ਹੋਏ ਖੇਤ ਮਝਾਰਾ, ਨੀਕੇ ਮਿਹਨਤ ਪਏ ਤਬ ਸਾਰਾ।
ਬੜੀ ਚੌਕਸੀ ਦੇ ਨਾਲ, ਬੜੀ ਹੁਸ਼ਿਆਰੀ ਦੇ ਨਾਲ ਉਹਨਾਂ ਸਾਰਿਆਂ ਖੇਤਾਂ ਦੀ ਮਿਹਨਤੀ ਕੀਤੀ ਗਈ।
ਦੋਸੇ ਕਹਿਤ ਸੋ ਝੂਠੇ ਪਰੇ, ਸਹਿ ਬੀਗੇ ਕੋ ਕਣ ਤਬ ਭਰੇ।
ਜਿਹੜੇ ਕਹਿੰਦੇ ਸਨ 200 ਵਿਗਾ ਹੈ ਉਹ ਫਿਰ ਵੀ 100 ਵਿਗਾ ਹੀ ਨਿਕਲਿਆ, ਇਸ ਕਰਕੇ ਕਹਿਣ ਵਾਲੇ ਝੂਠੇ ਹੋ ਗਏ ਪਟਵਾਰੀ ਦੇ ਅੱਗੇ, ਤੇ ਉਹਨੇ 100 ਵਿਗੇ ਦਾ ਹੀ ਕਰ ਅਦਾ ਕੀਤਾ।
ਹਿਰਦੈ ਬਸੂਰਤ ਬਹੁ ਨਾਰੇ ਆਏ, ਗੁਰ ਪ੍ਰਤਾਪ ਲਖ ਸਿੱਖ ਮੁੱਦ ਪਾਏ।
ਜਿਹੜੇ ਕਹਿਣ ਵਾਲੇ ਸਨ ਉਹ ਬੜੇ ਝੁਰੇ, ਬੜੇ ਸ਼ਰਮਿੰਦੇ ਹੋਏ, ਤੇ ਦੂਸਰੇ ਪਾਸੇ ਸਤਿਗੁਰਾਂ ਦੇ ਸਿੱਖ ਨੇ ਜਾਣਿਆ ਕਿ ਇਹ ਤੇ ਸਤਿਗੁਰਾਂ ਦਾ ਕੋਈ ਪ੍ਰਤਾਪ ਹੈ।
ਆਏ ਆਪਣੇ ਸਦਨ ਪ੍ਰਵੇਸ਼ਾ, ਕਰ ਤਿਆਰੀ ਸਭ ਰੀਤ ਵਿਸ਼ੇਸ਼ਾ।
ਸਿੱਖ ਆਪਣੇ ਘਰ ਦੇ ਵਿੱਚ ਪਹੁੰਚਿਆ ਹੈ, ਆਣ ਕੇ ਹਰ ਇੱਕ ਪ੍ਰਕਾਰ ਦੇ ਨਾਲ ਸੋਹਣੀ ਤਿਆਰੀ ਕੀਤੀ।
ਜਾਏ ਗੁਰੂ ਪਗ ਬੰਧਨ ਠਾਨੀ, ਪੁਨੈ ਵਾਰਤਾ ਸਕਲ ਵਖਾਨੀ।
ਫੇਰ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰ ਕੀਤੀ ਹੈ, ਤੇ ਜੋ ਕੁਝ ਵਾਪਰਿਆ ਸੀ ਉਹ ਸਾਰੀ ਵਾਰਤਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਆਨ ਕੀਤੀ।
ਸੁਣ ਤਿਸ ਕੋ ਸਤ ਗੁਰੂ ਬਖਾਨਤ, ਜੇ ਕਰ ਪ੍ਰਥਮ ਬਚਨ ਕੋ ਮਾਨਤ।
ਸਾਰੀ ਗੱਲ ਸੁਣਨ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਜੀ ਉਸ ਜੱਟ ਸਿੱਖ ਨੂੰ ਕਹਿੰਦੇ ਨੇ ਜੇਕਰ ਪ੍ਰਥਮ ਬਚਨ ਕੋ ਮਾਨਤ, ਜੇਕਰ ਤੂੰ ਪਹਿਲਾਂ ਸਾਡਾ ਆਖਿਆ ਹੋਇਆ ਬਚਨ ਮੰਨ ਲੈਂਦਾ। ਕਹਿੰਦੇ ਨੇ ਸਰਬ ਖੇਤ ਕੋ ਲੇਤ ਅਨਾਜ ਸੁਧਰਤ ਜੇ ਨਕੇਤ ਕੇ ਕਾਜ। ਕਹਿੰਦੇ ਨੇ ਜੇ ਪਹਿਲਾਂ ਸਾਡਾ ਬਚਨ ਮੰਨ ਲੈਂਦਾ ਉੱਥੇ ਜਾਂਦਾ ਹੀ ਨਾ ਤੇ ਤੇਰਾ ਸਾਰਾ ਅੰਨ ਬਚ ਜਾਣਾ ਸੀ ਤੇ ਤੇਰੇ ਘਰ ਦੇ ਕੰਮ ਸਾਰੇ ਸੌਰ ਜਾਣੇ ਸੀ। ਦੁਤੀ ਬਾਕ ਸ਼ਰਦਾ ਕਰ ਮਾਨਿਓ ਅਰਧ ਕਾਜ ਪਾਇਆ ਦੋਹਾਨਿਓ। ਤੇ ਜਿਹੜਾ ਦੂਸਰਾ ਬਚਨ ਕੀਤਾ ਹੈ ਉਹਦੇ ਤੇ ਤੂੰ ਸ਼ਰਧਾ ਨੂੰ ਧਾਰਨ ਕੀਤਾ ਹੈ, ਉਸ ਦੇ ਅੱਗੇ ਬੇਨਤੀ ਜਾ ਕੇ ਨਹੀਂ ਕੀਤੀ, ਇਸ ਤੋਂ ਇਲਾਵਾ ਬਾਹਰ ਹੀ ਖਲੋਤਾ ਰਿਹਾ ਹੈ ਸਾਡੇ ਹੁਕਮ ਦੇ ਅਨੁਸਾਰ, ਇਸ ਕਰਕੇ ਅਰਧ ਕਾਜ ਪਾ ਅੱਧੋ ਹਾਨਿਓ, ਅੱਧਾ ਕੰਮ ਵਿਗੜ ਗਿਆ ਤੇ ਅੱਧਾ ਸੌਰ ਗਿਆ। ਸੁਣ ਮਹਿਮਾ ਗੁਰ ਕੀ ਬਹੁ ਜਾਨੀ ਬਾਰ ਬਾਰ ਪਦ ਬੰਧਨ ਠਾਨੀ। ਸੁਣ ਕੇ ਸਤਿਗੁਰਾਂ ਦੀ ਮਹਿਮਾ ਨੂੰ ਉਸਨੇ ਬਹੁਤ ਵੱਡਾ ਜਾਣਿਆ ਤੇ ਬਾਰ ਬਾਰ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ। ਲੇ ਕਰ ਸੰਗ ਚਲਿਓ ਨਿਜ ਤਾਮੂ ਕਰੇ ਉਤਾਰਨ ਦੇ ਬਿਸਰਾਮੂ। ਸਤਿਗੁਰਾਂ ਨੂੰ ਸਤਿਕਾਰ ਦੇ ਨਾਲ ਆਪਣੇ ਘਰ ਦੇ ਵਿੱਚ ਲੈ ਕੇ ਪਹੁੰਚਿਆ ਤੇ ਸਤਿਗੁਰਾਂ ਦਾ ਡੇਰਾ ਲਵਾਇਆ। ਬ੍ਰਿਛੇ ਅੰਬਲੀ ਕੋ ਕਰ ਮਾਹੇ ਗੁਰ ਤੁਰੰਗ ਬੰਧਿਓ ਸੰਗ ਤਾਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਜੱਟ ਦੇ ਘਰ ਦੇ ਵਿੱਚ ਅੰਬ ਦਾ ਰੁੱਖ ਸੀ, ਸਤਿਗੁਰਾਂ ਨੇ ਉਸ ਰੁੱਖ ਦੇ ਨਾਲ ਆਪਣੇ ਘੋੜੇ ਨੂੰ ਬੰਨੇ। ਸਿਆਂਦਣ ਆਦਿਕ ਸਾਦਰ ਸਾਰੇ ਦੇ ਦੇ ਕਰ ਬਿਸਰਾਮ ਉਤਾਰੇ। ਰਤ ਨੂੰ ਪਾਲਕੀ ਨੂੰ ਬੜੇ ਸਤਿਕਾਰ ਦੇ ਨਾਲ ਉਹਨੇ ਉਤਾਰਿਆ ਤੇ ਫਿਰ ਹਰ ਇੱਕ ਦਾ ਜਥਾ ਯੋਗ ਡੇਰਾ ਲਗਾਇਆ। ਯਥਾ ਸ਼ਕਤ ਸਭ ਸੇਵਾ ਠਾਨੀ ਲਿਆਏ ਵਹਿਰ ਤੇ ਨਿਰਮਲ ਪਾਣੀ। ਯਥਾ ਸ਼ਕਤ ਉਸਨੇ ਸਾਰੀ ਸੇਵਾ ਪੂਰੀ ਕੀਤੀ ਹੈ, ਉਸਨੇ ਬਾਹਰ ਤੋਂ ਸੋਹਣਾ ਨਿਰਮਲ ਪਾਣੀ ਵੀ ਲਿਆਂਦਾ। ਖਾਣ ਪਾਣ ਨੀਕੇ ਕਰਵਾਇਓ ਸੁਪਤ ਜਥਾ ਸੁਖ ਸਮੇ ਬਿਤਾਇਓ। ਖਾਣ ਪੀਣ ਦੇ ਵਾਸਤੇ ਚੰਗੇ ਪਕਵਾਨ ਦਿੱਤੇ ਨੇ ਸਤਿਗੁਰਾਂ ਨੇ ਤੇ ਸਾਰਿਆਂ ਨੇ ਉਹਨਾਂ ਪਕਵਾਨਾਂ ਨੂੰ ਛਕਿਆ, ਫਿਰ ਸੁਖ ਦੇ ਨਾਲ ਰਾਤ ਨੂੰ ਵਿਸਰਾਮ ਕੀਤਾ, ਆਰਾਮ ਕੀਤਾ। ਨਿਸ ਬਿਸਰਾਮ ਉੱਠੇ ਲੱਖ ਜਾਮ ਸੰਗੀ ਸਿਮਰਤ ਪੇ ਸਤ ਨਾਮ। ਕਵੀ ਜੀ ਲਿਖਦੇ ਨੇ ਕਿ ਰਾਤ ਨੂੰ ਵਿਸਰਾਮ ਕੀਤਾ, ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਫਿਰ ਸਤਿਗੁਰੂ ਜੀ ਜਾਗੇ ਨੇ, ਸਤਿਗੁਰਾਂ ਦੇ ਸੰਗੀ ਸਾਥੀ ਵੀ ਜਾ ਕੇ ਨਾਮ ਜਪਣ ਲੱਗੇ। ਸੌ ਚਿਸ਼ਨਾਣ ਧਿਆਨ ਕੋ ਲਾਏ ਉਦੈ ਪਾਇਓ ਜਬ ਹੂੰ ਦਿਨ ਰਾਏ। ਸਤਿਗੁਰਾਂ ਨੇ ਵੀ ਇਸ਼ਨਾਨ ਪਾਣੀ ਕੀਤਾ ਹੈ ਤੇ ਫਿਰ ਸਮਾਧੀ ਲੀਨ ਹੋਏ, ਫਿਰ ਉਦੈ ਹੋ ਗਿਆ ਸੂਰਜ। ਤਬੈ ਸਿੱਖ ਨਿਜ ਨਿਕਟ ਹਕਾਰਾ ਸ਼੍ਰੇਹਿਤ ਉਪਦੇਸ਼ ਉਚਾਰਾ। ਤੇ ਫਿਰ ਸਤਿਗੁਰਾਂ ਨੇ ਉਸ ਸਿੱਖ ਨੂੰ ਆਪਣੇ ਕੋਲ ਬੁਲਾਇਆ, ਸ਼੍ਰੇਹਿਤ ਉਪਦੇਸ਼ ਉਚਾਰਾ, ਉਹਦੀ ਕਲਿਆਣ ਦੇ ਵਾਸਤੇ ਸਤਿਗੁਰਾਂ ਨੇ ਫਿਰ ਉਸ ਨੂੰ ਉਪਦੇਸ਼ ਦਿੱਤਾ। ਕਹਿੰਦੇ ਨੇ ਗੰਦਾ ਧੂਮ ਬੰਸ ਤੇ ਤਿਆਗੋ ਅਤ ਗਿਲਾਣ ਇਸ ਤੇ ਧਰ ਪਾਗੋ। ਉਹ ਜਿਹੜਾ ਸਿੱਖ ਹੈ ਉਹ ਤੰਬਾਕੂ ਖਾਂਦਾ ਸੀ, ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜਿਹੜਾ ਗੰਦਾ ਧੂਮ ਹੈ ਭਾਵ ਕਿ ਜਿਹੜਾ ਤੰਬਾਕੂ ਹੈ ਇਸ ਨੂੰ ਆਪਣੀ ਵੰਸ਼ ਦੇ ਵਿੱਚੋਂ ਬਾਹਰ ਕੱਢ ਦੇ। ਅਤ ਗਿਲਾਣ ਇਸ ਤੇ ਤਰ ਪਾਗੋ ਭਾਵ ਕੇ ਬਹੁਤ ਗਿਲਾਣਤਾ ਕਰਕੇ ਤੰਬਾਕੂ ਨੂੰ ਛੱਡ ਦੇ। ਸਿੱਖ ਸੰਤਨ ਸੇਵਾ ਮੈਂ ਲਾਗੋ ਅਚੋ ਵੰਡ ਕਰ ਕ੍ਰਿਤ ਅਨੁਰਾਗੋ। ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਸਿੱਖਾਂ ਸਾਧਾਂ ਦੀ ਸੇਵਾ ਕਰਿਆ ਕਰ, ਅਚੋ ਵੰਡ ਕਰ ਕ੍ਰਿਤ ਅਨੁਰਾਗੋ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਰਤ ਕਰਕੇ ਖਾ ਤੇ ਵੰਡ ਕੇ ਛਕ। ਦੋਹ ਲੋਕਨ ਮੈਂ ਗੁਰੂ ਸਹਾਏ ਦੁੱਖ ਤੇ ਦੇ ਕਰ ਹਾਥ ਬਚਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਸਾਡੇ ਹੁਕਮ ਨੂੰ ਮੰਨੇਗਾ ਤੇ ਦੋਹਾਂ ਲੋਕਾਂ ਦੇ ਵਿੱਚ ਗੁਰੂ ਤੇਰੀ ਸਹਾਇਤਾ ਕਰਨਗੇ, ਦੁੱਖ ਤੋਂ ਤੈਨੂੰ ਹੱਥ ਦੇ ਕੇ ਬਚਾ ਕੇ ਰੱਖਣਗੇ। ਜਾਵਦ ਤਵ ਕੁਲ ਗੰਦਾ ਧੂਮ ਤਿਆਗੈ ਕ੍ਰਿਖੀ ਕਰੈ ਨਿਜ ਭੂਮ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੱਕ ਤੇਰੀ ਕੁਲ ਦੇ ਵਿੱਚ ਤੰਬਾਕੂ ਨੂੰ ਵਰਤਿਆ ਨਹੀਂ ਜਾਵੇਗਾ ਤੁਹਾਡੀ ਖੇਤੀ ਬਹੁਤ ਜ਼ਿਆਦਾ ਭੂਮੀ ਦੇ ਵਿੱਚ ਹੋਵੇਗੀ। ਵਾਧਾ ਅਦਕ ਤੁਮਰੋ ਤਨ ਧਾਨ ਧਾਮ ਵਿਖੇ ਗੋ ਮਹਿਕ ਮਹਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਤੁਹਾਡੇ ਕੁਲ ਦੇ ਵਿੱਚ ਤੰਬਾਕੂ ਨੂੰ ਨਹੀਂ ਵਰਤਿਆ ਜਾਵੇਗਾ, ਉਹਨਾਂ ਚਿਰ ਤੱਕ ਤੁਹਾਡੇ ਘਰ ਦੇ ਵਿੱਚ ਬਹੁਤਾ ਸਾਰਾ ਅੰਨ ਦਾ ਭੰਡਾਰ ਤੇ ਧਨ ਹੋਵੇਗਾ। ਘਰ ਦੇ ਵਿੱਚ ਗਊਆਂ ਤੇ ਮੱਝਾਂ ਵੀ ਬਹੁਤ ਜ਼ਿਆਦਾ ਹੋਣਗੀਆਂ। ਕਿਸੋ ਵਸਤ ਕੀ ਕਮੀ ਨਾ ਹੋਏ, ਸਭ ਸੁਖ ਪਾਏ ਬੰਸ ਮੈਂ ਜੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਵੀ ਚੀਜ਼ ਦੀ ਕੋਈ ਕਦੇ ਕਮੀ ਨਹੀਂ ਹੋਵੇਗੀ, ਹਰ ਇੱਕ ਪ੍ਰਕਾਰ ਦੇ ਸੁਖ ਹੋਣਗੇ ਤੇਰੀ ਅਗਲੀ ਆਉਣ ਵਾਲੀ ਵੰਸ਼ ਦੇ ਵਿੱਚ ਵੀ, ਪਰ ਸ਼ਰਤ ਇਹ ਹੈ ਕਿ ਤੰਬਾਕੂ ਦਾ ਸੇਵਨ ਨਾ ਕੀਤਾ ਜਾਵੇ। ਗੰਦਾ ਧੂਮ ਕਰੇ ਜਬ ਪਾਨ, ਤੁਵ ਕੁਲ ਰੰਕ ਹੋਏ ਧਨ ਹਨ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਹੀ ਤੇਰੇ ਕੁਲ ਦੇ ਵਿੱਚ ਕਿਸੇ ਨੇ ਤੰਬਾਕੂ ਦਾ ਵਰਤਣਾ ਸ਼ੁਰੂ ਕਰ ਦਿੱਤਾ ਤੇ ਫੇਰ ਤੇਰੀ ਕੁਲ ਕੰਗਾਲਾਂ ਵਰਗੀ ਹੋ ਜਾਏਗੀ, ਸਾਰਾ ਕੁਝ ਬਰਬਾਦ ਹੋ ਜਾਏਗਾ। ਸੁਣ ਸਤ ਗੁਰ ਕੇ ਪਾਇਨ ਪਰਿਓ, ਗੁਰੀ ਉਪਦੇਸ਼ ਧਰਿਓ ਉਰ ਧਰਿਓ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਉਹ ਲਿਪਟਿਆ ਤੇ ਸਤਿਗੁਰਾਂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਉਸਨੇ ਧਾਰਨ ਕੀਤਾ। ਕਹਿ ਕਵੀ ਸਿੰਘ ਬਾਂਸ ਤੇ ਸਕੇਰਾ, ਗ੍ਰਾਮ ਬਾਰ ਨੇ ਮੈਂ ਅਬ ਹੇਰਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਜੱਟ ਦਾ ਸਿੱਖ ਦਾ ਜਿਹੜਾ ਵੰਸ਼ ਹੈ ਉਹ ਉਸੇ ਬਾਰ ਨੇ ਪਿੰਡ ਦੇ ਵਿੱਚ ਮੈਂ ਰਹਿੰਦਾ ਦੇਖਿਆ। ਕਵੀ ਜੀ ਲਿਖਦੇ ਨੇ ਜਬ ਲੋ ਗੰਦਾ ਧੂਮ ਨਾ ਪੀਓ, ਤਬ ਲੋ ਘਰ ਮੇ ਸਭ ਕਿਛ ਥੀਓ। ਕਵੀ ਜੀ ਕਹਿੰਦੇ ਨੇ ਕਿ ਮੈਂ ਦੇਖਿਆ ਹੈ ਕਿ ਜਿੰਨਾ ਚਿਰ ਤੱਕ ਉਹਦੇ ਵੰਸ਼ ਦੇ ਲੋਕਾਂ ਨੇ ਤੰਬਾਕੂ ਨੂੰ ਨਹੀਂ ਵਰਤਿਆ, ਉਹਨਾਂ ਚਿਰ ਘਰ ਦੇ ਵਿੱਚ ਹਰ ਇੱਕ ਪ੍ਰਕਾਰ ਦੇ ਨਾਲ ਬਰਕਤ ਰਹੀ। ਜੋ ਅਬ ਹੈ ਕਰਿਓ ਤਿੰਨ ਪਾਨ, ਭਇਓ ਰੰਕ ਤਨ ਧਾਨ ਸੋਹਾਨ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਉਹਦੇ ਵੰਸ਼ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਤੰਬਾਕੂ ਨੂੰ ਪੀਂਦੇ ਨੇ ਪਰ ਕੰਗਾਲਾਂ ਵਰਗੇ ਨੇ, ਧਨ ਦੀ ਕਮੀ ਹੈ, ਇਸ ਤੋਂ ਇਲਾਵਾ ਅੰਨ ਵੀ ਨੇ। ਹਮ ਪੀ ਮਿਲ ਕੋ ਦੇ ਤਰਾਸ, ਖਾਣ ਹੇਤ ਅੰਨ ਨਹੀਂ ਜਿਸ ਪਾਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਵੀ ਉਹਨਾਂ ਨੂੰ ਮਿਲਿਆ ਹਾਂ ਜਾ ਕੇ, ਉਹਨਾਂ ਨੂੰ ਤਰਾਸ ਵੀ ਦਿੱਤਾ ਹੈ ਸਤਿਗੁਰਾਂ ਦਾ ਬਚਨ ਯਾਦ ਕਰਾ ਕੇ, ਖਾਣ ਹੇਤ ਅੰਨ ਨਹੀਂ ਜਿਨ ਪਾਸ, ਭਾਵ ਕੇ ਖਾਣ ਦੇ ਵਾਸਤੇ ਵੀ ਉਹਨਾਂ ਦੇ ਕੋਲ ਅੰਨ ਨਹੀਂ। ਗੰਦਾ ਧੂਮ ਪੀਣ ਤਜਵਾਇਓ, ਖੰਡੇ ਕੋ ਅੰਮ੍ਰਿਤ ਪਿਲਾਇਓ। ਹੁਣ ਕਵੀ ਸੰਤੋਖ ਸਿੰਘ ਜੀ ਆਪਣੀ ਨਿੱਜੀ ਜਾਣਕਾਰੀ ਦੇ ਅਨੁਸਾਰ ਦੱਸਦੇ ਨੇ ਕਿ ਮੈਂ ਗਿਆ ਸੀ ਤੇ ਮੈਂ ਉਹਨਾਂ ਨੂੰ ਸਤਿਗੁਰਾਂ ਦਾ ਬਚਨ ਯਾਦ ਕਰਵਾ ਕੇ ਉਹ ਜਿਹੜਾ ਤੰਬਾਕੂ ਹੈ ਉਹਨਾਂ ਤੋਂ ਛੁਡਵਾਇਆ ਹੈ ਤੇ ਫੇਰ ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਿਆ ਹੈ। ਪੁਨ ਕਿਛ ਜਾਣਿਓ ਗਇਓ ਨ ਸੋਏ, ਰੰਕ ਰਹਿਓ ਕੈਦੋ ਤਨ ਹੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮੈਂ ਉਪਦੇਸ਼ ਦੇ ਕੇ ਉਹਨਾਂ ਨੂੰ ਅੰਮ੍ਰਿਤ ਗ੍ਰਹਿਣ ਕਰਵਾ ਦਿੱਤਾ, ਪਰ ਫੇਰ ਕਵੀ ਜੀ ਲਿਖਦੇ ਨੇ ਮੈਂ ਉੱਥੇ ਨਹੀਂ ਗਿਆ, ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਘਰ ਦੇ ਵਿੱਚ ਬਰਕਤ ਪਈ ਹੈ ਕਿ ਨਹੀਂ ਪਈ। ਇਮ ਸਤ ਗੁਰ ਕੇ ਅਵ ਲੋ ਬੈਨ, ਬਿਦਤ ਹੈ ਜਗ ਦਿਖੀਅਤ ਨੈਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਦੇ ਕੀਤੇ ਹੋਏ ਜਿਹੜੇ ਬਚਨ ਨੇ ਹੁਣ ਤੱਕ ਵੀ ਜਗ ਦੇ ਵਿੱਚ ਪ੍ਰਗਟ ਨੇ। ਦਿਨ ਦੁਇ ਤੀਨ ਕਰਿਓ ਗੁਰ ਡੇਰਾ, ਕਰ ਸਿੱਖ ਕੋ ਕਲਿਆਣ ਵਡੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਉਸ ਸਿੱਖ ਨੂੰ ਸਤਿਗੁਰੂ ਤੇਗ ਬਹਾਦਰ ਨੇ ਉਸ ਵੇਲੇ ਉਪਦੇਸ਼ ਦਿੱਤਾ ਸੀ ਤੇ ਦੋ ਤਿੰਨ ਦਿਨ ਉਸੇ ਪਿੰਡ ਬਾਰਨੇ ਦੇ ਵਿੱਚ ਸਤਿਗੁਰਾਂ ਨੇ ਡੇਰਾ ਕੀਤਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਗ੍ਰਾਮ ਬਾਰਨੇ ਤੇ ਗੁਰ ਕੀਨੋ, ਕੀਨੋ ਅਗਰ ਪਿਆਨ, ਸੇਤ ਸਜਤ ਪੋਸ਼ਿਸ਼ ਮਹਾ, ਸਤ ਤੁਰੰਗ ਸੁਜਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਬਾਰਨੇ ਪਿੰਡ ਤੋਂ ਸਤਿਗੁਰਾਂ ਨੇ ਅੱਗੇ ਚਾਲੇ ਪਾਏ ਨੇ। ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਚਿੱਟੀ ਪੁਸ਼ਾਕ ਨੂੰ ਧਾਰਨ ਕੀਤਾ ਹੋਇਆ ਜਿਹੜੀ ਕਿ ਬਹੁਤ ਜ਼ਿਆਦਾ ਸੋਭਾ ਦਿੰਦੀ ਹੈ। ਇਸ ਤੋਂ ਇਲਾਵਾ ਜਿਹੜੇ ਘੋੜੇ ਦੀ ਸਤਿਗੁਰਾਂ ਨੇ ਸਵਾਰੀ ਕੀਤੀ ਹੈ ਉਹ ਵੀ ਚਿੱਟੇ ਰੰਗ ਦਾ। ਗਰ ਸ਼ਮਸ਼ੇਰ ਦੁਤੀਆ ਦਿਸ਼ ਪਾਥਾ ਅਧਿਕ ਕਠੋਰ ਸਰਾਸਨ ਹਾਥਾ। ਸਤਿਗੁਰੂ ਤੇਗ ਬਹਾਦਰ ਨੇ ਆਪਣੇ ਗਲ ਦੇ ਵਿਚ ਵੱਡੀ ਤਲਵਾਰ ਨੂੰ ਧਾਰਨ ਕੀਤਾ ਹੈ, ਮੋਢੇ ਦੇ ਉੱਤੇ ਪੱਥੇ ਨੂੰ ਬੰਨਿਆ ਹੋਇਆ ਜਿਹਦੇ ਵਿਚ ਬਹੁਤ ਜ਼ਿਆਦਾ ਕਠੋਰ ਧਨਕ ਭਰੇ ਹੋਏ ਨੇ। ਸਭ ਸਮਾਜ ਯੁੱਤ ਪੰਥ ਪਧਾਰੇ ਨਗਰ ਥਨੇਸਰ ਆਏ ਅਗਾਰੇ। ਸਾਰੇ ਸਾਜੋ ਸਮਾਨ ਦੇ ਨਾਲ ਸਾਥੀਆਂ ਦੇ ਨਾਲ ਸਤਿਗੁਰੂ ਜੀ ਅੱਗੇ ਗਏ ਨੇ। ਕਵੀ ਜੀ ਲਿਖਦੇ ਨੇ ਕਿ ਥਨੇਸਰ ਨਗਰ ਅੱਗੇ ਆਇਆ। ਖਸ਼ਟ ਕੋਸ ਥੋ ਮਗ ਉਲੰਘਾਏ ਦੇਖਿਓ ਤੀਰਥ ਜਹ ਸਮੁਦਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 6 ਕੋਆਂ ਦੀ ਦੂਰੀ ਸੀ, ਉਸ ਨੂੰ ਤੈਅ ਕੀਤਾ ਤੇ ਥਨੇਸਰ ਪਹੁੰਚ ਗਏ ਨੇ ਜਿੱਥੇ ਬਹੁਤ ਸਾਰੇ ਤੀਰਥ ਨੇ। ਸੂਰਜ ਗ੍ਰਹਿਣ ਜਾਣ ਕਰ ਮੇਲਾ ਚੌਦਿਸ਼ ਤੇ ਨਰ ਭਇਓ ਸਕੇਲਾ। ਥੋੜੇ ਦਿਨਾਂ ਦੇ ਵਿਚ ਹੀ ਸੂਰਜ ਗ੍ਰਹਿਣ ਲੱਗਣ ਵਾਲਾ ਸੀ, ਇਸ ਕਰਕੇ ਮੇਲਾ ਉੱਥੇ ਹੋਣਾ ਸੀ। ਚਾਰੇ ਪਾਸਿਓਂ ਬਹੁਤੇ ਸਾਰੇ ਲੋਕ ਉੱਥੇ ਇਕੱਤਰ ਹੋ ਰਹੇ ਸਨ। ਪੀਰ ਨਰਨ ਕੀ ਘਨੀ ਸੋਯਾਵਤ ਜਹ ਕਹਿ ਨਰ ਡੇਰਾ ਨਿਜ ਪਾਵਤ। ਲੋਕਾਂ ਦੀ ਬਹੁਤੀ ਸਾਰੀ ਭੀੜ ਉੱਥੇ ਪਹੁੰਚ ਰਹੀ ਸੀ। ਜਗ੍ਹਾ ਜਗ੍ਹਾ ਦੇ ਉੱਤੇ ਲੋਕ ਆਪੋ ਆਪਣੇ ਡੇਰਿਆਂ ਨੂੰ ਲਾ ਰਹੇ ਸਨ। ਪਹੁੰਚੇ ਸਤਿਗੁਰ ਪਿਖੈ ਸੁਥਾਨ ਹਿਤ ਉਤਰਨ ਕੇ ਕਰਨ ਸ਼ਨਾਨ। ਸਤਿਗੁਰੂ ਤੇਗ ਬਹਾਦਰ ਜੀ ਉੱਥੇ ਪਹੁੰਚੇ ਨੇ ਤੇ ਉਸ ਜਗ੍ਹਾ ਦੀ ਪਰਖ ਕਰਨ ਲੱਗੇ ਨੇ ਜਿੱਥੇ ਡੇਰਾ ਲਾਇਆ ਜਾਵੇ ਤੇ ਜਿੱਥੋਂ ਸਹਿਜ ਦੇ ਨਾਲ ਹੀ ਇਸ਼ਨਾਨ ਵੀ ਹੋ ਸਕੇ। ਪੁਰ ਤੇ ਉੱਤਰ ਕੀ ਦਿਸ਼ ਗਏ ਰਮੈ ਸਥਾਨ ਬਿਲੋਕਤ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥਨੇਸਰ ਪੁਰੀ ਦੀ ਉੱਤਰ ਦੀ ਦਿਸ਼ਾ ਦੇ ਵੱਲ ਸਤਿਗੁਰੂ ਜੀ ਪਹੁੰਚੇ ਨੇ। ਉੱਥੇ ਸਤਿਗੁਰਾਂ ਨੇ ਦੇਖਿਆ ਕਿ ਚੰਗੀ ਜਗ੍ਹਾ। ਸੁੰਦਰ ਸਾਰ ਸੁਤੀ ਬਰ ਸਲਤਾ ਪਾਵਨ ਜਲ ਕਵ ਕਵ ਸ਼ੁਭ ਚਲਤਾ। ਸਤਿਗੁਰਾਂ ਨੇ ਉੱਥੇ ਦੇਖਿਆ ਕਿ ਲਾਗੇ ਹੀ ਸਰਸਵਤੀ ਨਦੀ ਦਾ ਸੁੰਦਰ ਪ੍ਰਵਾਹ ਹੈ ਜਿਹਦਾ ਪਾਣੀ ਬਹੁਤ ਨਿਰਮਲ ਹੈ। ਤੇਹ ਸਥਾਨ ਤੀਰਥ ਅਭਿਰਾਮ ਬਿਦਤ ਜਗਤ ਮੈਂ ਲਖੀਅਤ ਨਾਮ। ਇਸੇ ਨਦੀ ਦੇ ਕਿਨਾਰੇ ਦੇ ਉੱਤੇ ਸੁੰਦਰ ਤੀਰਥ ਹੈ। ਕਵੀ ਜੀ ਲਿਖਦੇ ਨੇ ਕਿ ਬਿਦਤ ਜਗਤ ਮੈਂ ਲਖੀਅਤ ਨਾਮ। ਇਸ ਤੀਰਥ ਦਾ ਜਿਹੜਾ ਨਾਮ ਹੈ ਥਨੇਸਰ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੈ। ਤਿਸ ਕੇ ਤੀਰ ਉੱਤਰ ਥਲ ਟੋਰਾ ਧਰ ਪਰ ਖਰੇ ਭਏ ਤਜ ਕੋਰਾ। ਉੱਥੇ ਸਤਿਗੁਰਾਂ ਨੇ ਚੰਗੀ ਜਗ੍ਹਾ ਜਾਣਿਆ ਹੈ ਤੇ ਸਤਿਗੁਰੂ ਜੀ ਘੋੜੇ ਤੋਂ ਥੱਲੇ ਉੱਤਰ ਗਏ। ਤੀਰ ਤੀਰ ਤੀਰਥ ਗਨ ਜਾਣੇ ਸ੍ਰੀ ਗੁਰਦੇਵ ਹੇਰ ਹਰ ਖਾਨੇ। ਉਸ ਸਰਸਵਤੀ ਨਦੀ ਦੇ ਕਿਨਾਰੇ ਕਿਨਾਰੇ ਦੇ ਉੱਤੇ ਬਹੁਤੇ ਸਾਰੇ ਤੀਰਥ ਨੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇਖ ਕੇ ਪ੍ਰਸੰਨ ਹੋਏ। ਸਭ ਨਰ ਆਏ ਸਿਵਰ ਲਗਾਇਓ ਤਿੰਨ ਅਨਾਦਿਕ ਤਬੈ ਮਗਾਇਓ। ਸਤਿਗੁਰਾਂ ਦੇ ਸਮੇਤ ਸਾਰਿਆਂ ਨੇ ਉੱਥੇ ਆਪਣਾ ਡੇਰਾ ਲਾਇਆ, ਘੋੜਿਆਂ ਦੇ ਵਾਸਤੇ ਘਾਹ ਪੱਠਾ ਮੰਗਾਇਆ ਗਿਆ। ਨਿਸਾ ਬਾਸ ਕੋ ਸਤਿਗੁਰ ਕਰਕੇ ਰਹੀ ਜਾਮ ਜਾਗਰਤ ਕੋ ਤਰਕੇ। ਰਾਤ ਨੂੰ ਸਤਿਗੁਰਾਂ ਨੇ ਵਿਸਰਾਮ ਕੀਤਾ ਤੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਜਾਗ ਪਏ। ਸੌਚ ਸ਼ਨਾਨ ਕੀਨ ਪੁਨ ਧਿਆਨੂ ਬੈਠੇ ਰਹੇ ਹੋ ਉਦਿਓ ਪੁਨ ਭਾਨੂ। ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ ਹੈ ਫਿਰ ਧਿਆਨ ਦੇ ਵਿਚ ਲੀਨ ਹੋ ਕੇ ਬੈਠੇ। ਜਿੰਨਾ ਚਿਰ ਤੱਕ ਸੂਰਜ ਨਹੀਂ ਚੜਿਆ ਸਤਿਗੁਰੂ ਜੀ ਸਮਾਧੀ ਲੀਨ ਹੀ ਰਹੇ। ਸੁਧ ਮੇਲੇ ਮੇ ਜਹ ਕਹਿ ਹੋਈ ਦੇਖਣ ਕਾਰਨ ਚਹ ਚਿਤ ਸੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਉੱਥੇ ਆਉਣ ਦੀ ਜਿਹੜੀ ਖਬਰ ਹੈ ਹਰ ਇੱਕ ਜਗ੍ਹਾ ਦੇ ਉੱਤੇ ਪਸਰ ਗਈ ਹੈ। ਦੇਖਣ ਕਾਰਨ ਚਹ ਚਿਤ ਸੋਈ, ਬਹੁਤ ਸਾਰੇ ਸਿੱਖ ਸਤਿਗੁਰਾਂ ਦਾ ਦਰਸ਼ਨ ਕਰਨਾ ਚਾਹੁੰਦੇ ਨੇ।
ਆਏ ਬਿਲੋਕਤ ਪਾਵਨ ਦਰਸ਼ਨ ਸੀਸ ਨਿਵਾਏ ਕਰੈ ਪਗ ਪਰਸਨ।
ਮੇਲੇ ਦੇ ਵਿਚ ਬਹੁਤ ਸਾਰੇ ਸਿੱਖ ਵੀ ਆਏ ਹੋਏ ਸਨ। ਕਵੀ ਜੀ ਲਿਖਦੇ ਨੇ ਕਿ ਉਹ ਸਤਿਗੁਰਾਂ ਦੇ ਚਰਨਾਂ ਦੇ ਵਿਚ ਪਹੁੰਚੇ ਨੇ, ਆਣ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਦਰਸ਼ਨ ਕੀਤਾ ਤੇ ਸਿਰ ਨਿਵਾਇਆ। ਕਹਿ ਭਏ ਦੁਇ ਕਾਜ ਪਲੇਰੇ ਮੱਜਣ ਕਰਨ ਅਪਰ ਗੁਰ ਹੇਰੇ। ਇੱਕ ਦੂਜੇ ਨੂੰ ਸਿੱਖ ਕਹਿੰਦੇ ਨੇ ਕਿ ਦੋ ਕਾਜ ਚੰਗੇ ਹੋ ਗਏ ਨੇ, ਇੱਕ ਤੇ ਇਸ਼ਨਾਨ ਤੀਰਥ ਦਾ ਕਰਨ ਦੇ ਵਾਸਤੇ ਆਏ ਸਾਂ ਤੇ ਸਬੱਬ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਦਾ ਦਰਸ਼ਨ ਵੀ ਹੋ ਗਿਆ।
ਜਿਉਂ ਜਿਉਂ ਸੁਣੇ ਸਿੱਖ ਵਿੱਚ ਮੇਲੇ ਤਿਉਂ ਤਿਉਂ ਆਵਤ ਬ੍ਰਿੰਦ ਸਕੇਲੇ।
ਕਵੀ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਸਿੱਖ ਮੇਲੇ ਦੇ ਵਿੱਚ ਸੁਣਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਆਏ ਹੋਏ ਨੇ, ਤਿਵੇਂ ਤਿਵੇਂ ਸੁਣ ਕੇ ਬਹੁਤੇ ਸਾਰੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਦੇ ਨੇ।
ਬੰਧਨ ਕਰੇ ਚਾਹੂ ਦਿਸ਼ ਖਰੇ ਬੈਠੇ ਬ੍ਰਿੰਦ ਸਵਾ ਕੋ ਪਰੇ।
ਚਾਰੇ ਪਾਸਿਓਂ ਹੋ ਕੇ ਬਹੁਤਿਆਂ ਸਾਰਿਆਂ ਨੇ ਸਤਿਗੁਰਾਂ ਨੂੰ ਨਮਸਕਾਰਾਂ ਕੀਤੀਆਂ ਨੇ ਤੇ ਫਿਰ ਸਭਾ ਦੇ ਰੂਪ ਦੇ ਵਿੱਚ ਬੈਠ ਗਏ।
ਜਿਸ ਦਿਸ਼ ਪ੍ਰੇਰਿਤ ਦ੍ਰਿਸ਼ਟ ਗੁਸਾਈ ਅਨਕ ਨਰਨ ਪਰ ਸਹਿਜ ਸੁਭਾਈ।
ਅਨੇਕਾਂ ਹੀ ਮਨੁੱਖਾਂ ਦੇ ਉੱਤੇ ਸਹਿਜ ਸੁਭਾਈ ਸਤਿਗੁਰੂ ਤੇਗ ਬਹਾਦਰ ਜੀ ਆਪਣੀ ਦ੍ਰਿਸ਼ਟੀ ਪਾਉਂਦੇ ਨੇ, ਮੇਰ ਦੀ ਨਜ਼ਰ ਦੇ ਨਾਲ ਹਰ ਇੱਕ ਨੂੰ ਤੱਕਦੇ ਨੇ।
ਤਿਸ ਦਿਸ਼ ਨਮਰ ਸੀਸ ਗਣ ਹੋਵੇ ਭਰੇ ਪ੍ਰੇਮ ਠਾਂਡੇ ਸਭ ਜੋ ਮੈਂ।
ਸਤਿਗੁਰੂ ਜੀ ਨੇ ਦੂਰ ਤੱਕ ਆਪਣੀ ਨਿਗਾਹ ਦੇ ਨਾਲ ਦੇਖਿਆ, ਹਰ ਇੱਕ ਪਾਸਿਓਂ ਸਤਿਗੁਰਾਂ ਨੂੰ ਨਮਸਕਾਰਾਂ ਹੋ ਰਹੀਆਂ ਨੇ, ਬਹੁਤ ਸਾਰੇ ਜਿਹੜੇ ਲੋਕ ਨੇ ਉਹ ਪਿੱਛੇ ਖਲੋਤੇ ਹੋਏ ਨੇ।
ਗੁਰ ਕੋ ਫੈਲਿਓ ਸੋ ਜਸ ਵਿਸ਼ੇਖਾ ਸੁਣ ਕੇ ਨੇ ਰੂਪ ਪ੍ਰਥਮ ਹੀ ਦੇਖਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਦਾ ਜਸ ਉਸ ਜਗ੍ਹਾ ਦੇ ਉੱਤੇ ਬਹੁਤ ਹੀ ਜ਼ਿਆਦਾ ਫੈਲਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਈ ਐਸੇ ਵੀ ਲੋਕ ਸਨ ਜਿਨ੍ਹਾਂ ਨੇ ਕਿ ਪਹਿਲੀ ਵਾਰ ਹੀ ਸਤਿਗੁਰਾਂ ਦਾ ਦਰਸ਼ਨ ਕੀਤਾ ਸੀ।
ਬੂਝੈ ਭਣੈ ਪਰਸ ਪਰ ਕੇਈ ਸ੍ਰੀ ਨਾਨਕ ਗਾਦੀ ਪਰ।
ਜਿਨ੍ਹਾਂ ਨੇ ਪਹਿਲੀ ਵਾਰੀ ਦੇਖਿਆ, ਜਿਹੜਾ ਕਿ ਸਤਿਗੁਰਾਂ ਦੇ ਬਾਰੇ ਥੋੜਾ ਹੀ ਜਾਣਦੇ ਨੇ, ਉਹ ਇੱਕ ਦੂਜੇ ਨੂੰ ਜਾਣਕਾਰੀ ਦਿੰਦੇ ਨੇ ਕਿ ਸ੍ਰੀ ਨਾਨਕ ਗਾਦੀ ਪਰ। ਇਹੀ ਸੁਣਿਆ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਗੱਦੀ ਦੇ ਉੱਤੇ ਐਸ ਵੇਲੇ ਇਹ ਬਿਰਾਜਮਾਨ।
ਸਕਲ ਕਲਾ ਸਮਰਥ ਗੁਰਦੇਵ ਰੀਜੈ ਹੇਰ ਪ੍ਰੇਮ ਕੀ ਸੇਵ।
ਆਮ ਜਿਹੜੇ ਲੋਕ ਨੇ ਇੱਕ ਦੂਜੇ ਨੂੰ ਪਰਸਪਰ ਕਹਿੰਦੇ ਨੇ ਕਿ ਸਾਰੀਆਂ ਕਲਾ ਦੇ ਵਿੱਚ ਇਹ ਸਮਰੱਥ ਗੁਰੂ ਦੇਵ ਨੇ ਸੁਣਿਆ ਹੈ ਕਿ ਰੀ ਜਾਂਦੇ ਨੇ ਪ੍ਰੇਮ ਦੇ ਨਾਲ ਤੇ ਸੇਵਾ ਦੇ ਨਾਲ।
ਇਤਿਆਦਿਕ ਮਹਿਮਾ ਕੋ ਕਹੇ ਇੱਕ ਆਵਤ ਇੱਕ ਜਾਵਤ ਲਹਿ।
ਇਤਿਆਦਿਕ ਮਹਿਮਾ ਕੋ ਕਹੇ, ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਦੀ ਸਤਿਗੁਰਾਂ ਦੀ ਮਹਿਮਾ ਕਹਿੰਦੇ ਨੇ। ਇੱਕ ਆਵਤ ਇੱਕ ਜਾਵਤ ਲਹਿ, ਕੋਈ ਆਉਂਦਾ ਤੇ ਕੋਈ ਜਾਂਦਾ।
ਕਰੈ ਨਿਹਾਲ ਸ਼ਕਤ ਕੇ ਦਾਨੀ ਦੋਹੋਂ ਲੋਕ ਮੈਂ ਸੰਕਟ ਹਾਨੀ।
ਲੋਕ ਕਹਿੰਦੇ ਨੇ ਕਿ ਨਿਹਾਲ ਕਰ ਦਿੰਦੇ ਨੇ ਸਤਿਗੁਰੂ ਜੀ, ਸ਼ਕਤੀਆਂ ਦਾ ਦਾਨ ਦੇ ਦਿੰਦੇ ਨੇ, ਦੋਹਾਂ ਲੋਕਾਂ ਦੇ ਸੰਕਟਾਂ ਨੂੰ ਇਹ ਗੁਰੂ ਜੀ ਦੂਰ ਕਰ ਦਿੰਦੇ ਨੇ।
ਇਸ ਬਿਦ ਦੇ ਦਰਸ਼ਨ ਗੁਰ ਧੀਰ ਭਰੀ ਰਹਿ ਸਭ ਬਾਸਰ ਪੀਰ।
ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਜੀ ਕੁਝ ਦਿਨ ਉੱਥੇ ਟਿਕੇ ਨੇ, ਰੋਜ਼ ਹੀ ਦਿਨ ਭਰ ਲੋਕਾਂ ਦੀ ਭੀੜ ਜੁੜੀ ਰਹਿੰਦੀ।
ਕੇਤਕ ਸੰਤ ਸਕਲ ਮਤ ਕੇਰੇ ਮਿਲੇ ਬਿਠਾਵੇ ਤਿੰਨ ਕੋ ਨੇਰੇ।
ਇਸ ਤੋਂ ਇਲਾਵਾ ਕਈ ਐਸੇ ਸਾਧੂ ਸੰਤ ਫਕੀਰ ਨੇ ਜਿਹੜੇ ਕਿ ਹੋਰਨਾਂ ਮਤਾਂ ਦੇ ਧਾਰਨੀ ਨੇ, ਸਤਿਗੁਰੂ ਤੇਗ ਬਹਾਦਰ ਜੀ ਨੇਹ ਦੇ ਨਾਲ ਪਿਆਰ ਦੇ ਨਾਲ ਉਹਨਾਂ ਨੂੰ ਆਪਣੇ ਲਾਗੇ ਬਿਠਾਉਂਦੇ ਨੇ।
ਸ਼ੁਭ ਸੰਵਾਦ ਸ਼ਾਂਤ ਕੀ ਕਰੇ ਜਿਸ ਤੇ ਸ੍ਰੀ ਪ੍ਰਭ ਕਰਨਾ ਟਰੈ।
ਉਹਨਾਂ ਸਾਧਾ ਸੰਤਾਂ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਸੰਵਾਦ ਕਰਦੇ ਨੇ, ਭਾਵ ਕੇ ਵਿਚਾਰ ਗੋਸ਼ਟੀ ਕਰਦੇ ਨੇ, ਪਰ ਸ਼ਾਂਤਮਈ ਬਿਰਤੀ ਦੇ ਨਾਲ।
ਜਿਸ ਤੇ ਸ੍ਰੀ ਪ੍ਰਭ ਕਰਨਾ ਟਰੈ,
ਐਸੇ ਹੀ ਬਚਨ ਸਤਿਗੁਰੂ ਜੀ ਕਰਦੇ ਨੇ ਕਿ ਜਿਨ੍ਹਾਂ ਬਚਨਾਂ ਦੇ ਕਰਕੇ ਪਰਮੇਸ਼ਰ ਦੀ ਕਰਨਾ ਦਾ ਦਇਆ ਦਾ ਰਸ ਹੀ ਟਲੇ।
ਸੁਣ ਸੁਣ ਧਨ ਧਨ ਕਹਿ ਜਾਤ ਕਰੇ ਸਰਾਹਣ ਕੀ ਬਹੁ ਬਾਤ।
ਜਿਹੜੇ ਵੀ ਸਤਿਗੁਰੂ ਤੇਗ ਬਹਾਦਰ ਦੇ ਬਚਨਾਂ ਨੂੰ ਸੁਣਦੇ ਨੇ, ਉਹ ਸਾਰੇ ਦੇ ਸਾਰੇ ਸੁਣ ਕੇ ਧਨ ਧਨ ਕਹਿੰਦੇ ਹੋਏ ਹੀ ਵਾਪਸ ਪਰਤਦੇ ਨੇ।
ਕਰੇ ਸਰਾਹਣ ਕੀ ਬਹੁ ਬਾਤ,
ਭਾਵ ਕੇ ਸਤਿਗੁਰਾਂ ਦੀਆਂ ਸ਼ਲਾਘਾ ਦੀਆਂ ਗੱਲਾਂ ਹੀ ਬਹੁਤੀਆਂ ਕਰਦੇ ਨੇ।
ਕੇਤਕ ਸਾਧ ਨਮਰਤਾ ਤਰ ਸ੍ਰੀ ਗੁਰ ਸਾਥ ਬੂਜ ਬੋ ਕਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਝ ਸਾਧਾਂ ਨੇ ਬੜੀ ਨਿਮਰਤਾ ਨੂੰ ਧਾਰਨ ਕੀਤਾ ਤੇ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਪ੍ਰਭ ਜੀ ਇਹ ਮੇਲਾ ਕਰ ਆਛੇ ਬਾਹਰ ਗਮਨ ਕੋ ਕਿਤ ਦੇਸ਼ ਬਾਛੇ। ਸਤਿਗੁਰਾਂ ਨੂੰ ਉਹਨਾਂ ਨੇ ਸਵਾਲ ਕੀਤਾ ਕਿ ਇਸ ਮੇਲੇ ਦਾ ਦਰਸ਼ਨ ਕਰਕੇ ਮੇਲੇ ਤੋਂ ਬਾਅਦ ਹੇ ਪ੍ਰਭੂ ਜੀ ਤੁਸੀਂ ਫੇਰ ਇੱਥੋਂ ਕਿਹੜੇ ਪਾਸੇ ਜਾਓਗੇ।
ਮਦਰ ਦੇਸ਼ ਕੋ ਕਰੋ ਪਿਆਨ ਕੈਦੋ ਆਣ ਥਾਨ ਕੋ ਜਾਣਾ।
ਕਹਿੰਦੇ ਨੇ ਕਿ ਮੱਧਰ ਦੇ ਇਲਾਕੇ ਦੇ ਵਿੱਚ ਭਾਵ ਕੇ ਪੰਜਾਬ ਦੇ ਇਲਾਕੇ ਦੇ ਵਿੱਚ ਜਾਓਗੇ ਜਾਂ ਕਿ ਇੱਥੋਂ ਕਿਸੇ ਹੋਰ ਪਾਸੇ ਜਾਣ ਦਾ ਵਿਚਾਰ ਹੈ।
ਸੁਣ ਸ੍ਰੀ ਤੇਗ ਬਹਾਦਰ ਪਾਖਾ ਤੀਰਥ ਕਰਬੇ ਕੀ ਅਭਿਲਾਖਾ।
ਸੁਣ ਕੇ ਉਹਨਾਂ ਦੀ ਗੱਲ ਨੂੰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੀਰਥਾਂ ਦਾ ਇਸ਼ਨਾਨ ਕਰਨ ਦੀ ਅਜੇ ਸਾਡੀ ਇੱਛਾ ਹੈ।
ਪੂਰਬ ਦਿਸ਼ਾ ਪੁੰਜ ਥਲ ਪਾਵਨ ਕਰੈ ਅਨੇਕਨ ਮੈਂ ਬਰ ਨਾਵਣ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਪੂਰਬ ਦੀ ਦਿਸ਼ਾ ਦੇ ਵੱਲ ਬਹੁਤੇ ਸਾਰੇ ਐਸੇ ਤੀਰਥ ਨੇ ਜਿਹੜੇ ਬਹੁਤ ਪਵਿੱਤਰ ਨੇ।
ਕਰੈ ਅਨੇਕਨ ਮੈਂ ਬਰ ਨਾਵਣ, ਅਨੇਕਾਂ ਤੀਰਥਾਂ ਦੇ ਉੱਤੇ ਜਾਵਾਂਗੇ ਤੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਾਂਗੇ। ਬ੍ਰਹਮ ਪੁੱਤਰ ਲਓ ਤੀਰਥ ਕਨੇ ਸਨੇ ਸਨੇ ਕਰ ਹੈ ਸੁਖ ਸਨੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬ੍ਰਹਮ ਪੁੱਤਰ ਦੇ ਤੱਕ ਬਹੁਤ ਵੱਡੇ ਵੱਡੇ ਤੀਰਥ ਨੇ, ਹੌਲੀ ਹੌਲੀ ਸਾਰਿਆਂ ਤੀਰਥਾਂ ਦੇ ਉੱਤੇ ਸੁਖ ਦੇ ਨਾਲ ਜਾਵਾਂਗੇ।
ਜਮਨਾ ਸੁਰਸਰ ਪੁੰਨ ਪਰਿਆਗ ਆਦ ਗਯਾ ਜਿਨ ਤੇ ਅਗ ਭਾਗ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਮਨਾ ਨਦੀ ਹੈ, ਇਸ ਤੋਂ ਇਲਾਵਾ ਸੁਰਸਰ ਨਦੀ ਹੈ ਭਾਵ ਕੇ ਗੰਗਾ ਹੈ, ਫਿਰ ਪ੍ਰਯਾਗ ਹੈ, ਆਦ ਗਯਾ ਇਸ ਤੋਂ ਇਲਾਵਾ ਗਯਾ ਦਾ ਵੀ ਤੀਰਥ ਹੈ। ਇਹਨਾਂ ਸਾਰਿਆਂ ਤੀਰਥਾਂ ਦੇ ਉੱਤੇ ਜਾਣ ਦੇ ਨਾਲ ਸਾਰੇ ਮਨੁੱਖ ਦੇ ਪਾਪ ਦੂਰ ਹੋ ਜਾਂਦੇ ਨੇ।
ਇਮ ਸਤ ਗੁਰ ਤੇ ਸੁਣ ਹਰ ਖਾਏ ਕਹਿ ਸਾਥ ਹਮ ਉੱਤਮ ਪਾਏ।
ਜਦੋਂ ਸਤਿਗੁਰਾਂ ਦਾ ਇਸ ਤਰ੍ਹਾਂ ਦਾ ਵਿਚਾਰ ਉਹਨਾਂ ਨੇ ਸੁਣਿਆ ਤੇ ਸਾਰੇ ਸੁਣ ਕੇ ਖੁਸ਼ ਹੋਏ ਨੇ।
ਕਹਿ ਸਾਥ ਹਮ ਉੱਤਮ ਪਾਏ,
ਕਹਿੰਦੇ ਨੇ ਕਿ ਤੁਹਾਡਾ ਸਾਥ ਪਾ ਕੇ ਅਸੀਂ ਵੀ ਤੁਹਾਡੇ ਨਾਲ ਜਾਵਾਂਗੇ।
ਨਿਤ ਰਾਵਰ ਕੋ ਦਰਸ਼ਨ ਦਰਸੈ ਪਾਵਨ ਤੀਰਥ ਬ੍ਰਿੰਦਨ ਪਰਸੈ।
ਕਹਿੰਦੇ ਨੇ ਕਿ ਤੁਹਾਡੇ ਨਾਲ ਜਾਣ ਦਾ ਸਾਨੂੰ ਦੋਹਰਾ ਫਾਇਦਾ ਹੋਵੇਗਾ, ਇੱਕ ਤੇ ਤੁਹਾਡਾ ਦਰਸ਼ਨ ਨਿਤਾ ਪ੍ਰਤੀ ਹੋਵੇਗਾ ਤੇ ਦੂਸਰੇ ਪਾਸੇ ਜਿਹੜੇ ਪਾਵਨ ਤੀਰਥ ਨੇ ਉਹਨਾਂ ਦਾ ਵੀ ਇਸ਼ਨਾਨ ਤੇ ਪਰਸਨਾ ਹੋਵੇਗਾ।
ਦੇਸ਼ ਅਨੇਕਣ ਕੀ ਕਰ ਸੈਲ ਰਹਿ ਸੁਖਾਲੇ ਤੁਮਰੇ ਗੈਲ।
ਕਹਿੰਦੇ ਨੇ ਕਿ ਜੇਕਰ ਤੁਹਾਡੇ ਨਾਲ ਜਾਵਾਂਗੇ ਤੇ ਸੌਖੇ ਰਵਾਂਗੇ, ਅਨੇਕਾਂ ਦੇਸ਼ਾਂ ਦੀ ਤੁਹਾਡੇ ਨਾਲ ਸੈਰ ਵੀ ਹੋਵੇਗੀ।
ਤੀਰਥ ਯਾਤਰਾ ਕੋ ਗੁਰ ਜਾਹੇ ਬੇਦਤ ਭਈ ਸਭ ਸਾਧਨ ਮਾਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਹੋਰ ਵੀ ਜ਼ਿਆਦਾ ਤੀਰਥਾਂ ਦੀ ਯਾਤਰਾ ਕਰਨਾ ਚਾਹੁੰਦੇ ਨੇ। ਇਹ ਗੱਲ ਸਾਰਿਆਂ ਸਾਧਾਂ ਦੇ ਵਿੱਚ ਫੈਲ ਗਈ।
ਮੁਦਤ ਹੋਏ ਕਰ ਹਿਰਦੈ ਕਨੇਰੇ ਆਣ ਮਿਲੇ ਸਤਿਗੁਰ ਕੇ ਡੇਰੇ।
ਖੁਸ਼ੀ ਨੂੰ ਧਾਰਨ ਕਰਕੇ ਬਹੁਤੇ ਸਾਰੇ ਸਾਧ ਸਤਿਗੁਰਾਂ ਦੇ ਡੇਰੇ ਦੇ ਲਾਗੇ ਪਹੁੰਚ ਗਏ।
ਇੱਕ ਦੋ ਦਿਨ ਬੀਤੇ ਤਿਸ ਭਾਏ ਸਮਾਂ ਗ੍ਰਹਿਣ ਕੋ ਪਹੁੰਚਿਓ ਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦੋ ਦਿਨ ਇਸੇ ਤਰੀਕੇ ਦੇ ਨਾਲ ਉੱਥੇ ਬਤੀਤ ਹੋਏ। ਆਖਰਕਾਰ ਉਹ ਸਮਾਂ ਆ ਗਿਆ ਜਿਸ ਦਿਨ ਸੂਰਜ ਨੂੰ ਗ੍ਰਹਿਣ ਲੱਗਣਾ ਸੀ।
ਪਾਵਨ ਜਲ ਮਜੇ ਤਿਸ ਬੇਰੇ ਦਯੋ ਦਿਜਣ ਕੋ ਦਾਨ ਕਨੇਰੇ।
ਪਾਵਨ ਜਲ ਦੇ ਵਿੱਚ ਸਤਿਗੁਰਾਂ ਨੇ ਇਸ਼ਨਾਨ ਕੀਤਾ ਤੇ ਪੰਡਤਾਂ ਨੂੰ ਬਹੁਤਾ ਸਾਰਾ ਦਾਨ ਦਿੱਤਾ।
ਜੋ ਜੋ ਦਿਜ ਗੁਰ ਟਿਕ ਜਾਵੇ ਆਇਓ ਪਾਏ ਦਾਨ ਦਾਰਿਦ ਗਵਾਇਓ।
ਜਿਹੜਾ ਜਿਹੜਾ ਵੀ ਪੰਡਤ ਉਹ ਸਵੇਰੇ ਸਤਿਗੁਰਾਂ ਦੇ ਕੋਲ ਆਇਆ ਉਸੇ ਨੂੰ ਸਤਿਗੁਰਾਂ ਨੇ ਦਾਨ ਦੇ ਕੇ ਉਸ ਦੇ ਦਲਿੱਦਰ ਨੂੰ ਦੂਰ ਕੀਤਾ।
ਆਸ਼ਿਕ ਦੇਤ ਮੁਦਤ ਮਨ ਹੋਏ ਕਹਿਤ ਰਹੇ ਕੀਰਤ ਬਰ ਸੋਏ।
ਪੰਡਤਾਂ ਨੇ ਖੁਸ਼ ਹੋ ਕੇ ਬਹੁਤੀਆਂ ਸਾਰੀਆਂ ਅਸੀਸਾਂ ਦਿੱਤੀਆਂ ਨੇ।
ਕਹਿਤ ਰਹੇ ਕੀਰਤ ਬਰ ਸੋਏ,
ਇਸ ਤੋਂ ਇਲਾਵਾ ਬਹੁਤੀ ਜ਼ਿਆਦਾ ਸਤਿਗੁਰਾਂ ਦੀ ਕੀਰਤੀ ਕਹਿੰਦੇ ਰਹੇ। ਰਵ ਨਿਰਮਲ ਤੇ ਬਹੁਰ ਸ਼ਨਾਨੇ ਹੋਤੋ ਜ ਪਾਸ ਦੀਨ ਸਭ ਦਾਨੇ। ਕਵੀ ਜੀ ਲਿਖਦੇ ਨੇ ਕਿ ਜਦੋਂ ਸੂਰਜ ਗ੍ਰਹਿਣ ਹਟ ਗਿਆ ਫਿਰ ਦੁਬਾਰਾ ਇਸ਼ਨਾਨ ਕੀਤਾ ਤੇ ਬਹੁਤਾ ਸਾਰਾ ਫਿਰ ਵੀ ਦਾਨ ਦਿੱਤਾ।
ਪੁੰਨ ਡੇਰੇ ਮੇ ਆਣ ਗੁਸਾਈ ਖਾਣ ਪਾਣ ਸ਼ੁਭ ਕੀਨ ਬਨਾਈ।
ਫਿਰ ਸਤਿਗੁਰੂ ਜੀ ਆਪਣੇ ਡੇਰੇ ਤੇ ਪਹੁੰਚੇ ਨੇ, ਖਾ ਪੀ ਕੇ ਫਿਰ ਰਾਤ ਨੂੰ ਬਤੀਤ ਕੀਤਾ।
ਨਿਸਾ ਬਾਸ ਕਰ ਪ੍ਰਾਤ ਬਹੋਰੀ ਗਣ ਤੀਰਥ ਮੱਜੇ ਸਭ ਠੌਰੀ।
ਰਾਤ ਨੂੰ ਬਤੀਤ ਕਰਕੇ ਅਗਲੀ ਸਵੇਰ ਫਿਰ ਬਹੁਤੇ ਸਾਰੇ ਜਿਹੜੇ ਕਿਨਾਰੇ ਕਿਨਾਰੇ ਦੇ ਉੱਤੇ ਤੀਰਥ ਬਣੇ ਹੋਏ ਸਨ ਉੱਥੇ ਪਹੁੰਚੇ।
ਇੱਕ ਦੋਏ ਦਿਨ ਬਸ ਬਹੁਰ ਬਿਤਾਏ ਪੁਣ ਸਤਿਗੁਰ ਤਿਆਰੀ ਕਰਵਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਇੱਕ ਦੋ ਦਿਨ ਹੋਰ ਉੱਥੇ ਬਤੀਤ ਕੀਤੇ ਤੇ ਫਿਰ ਸਤਿਗੁਰਾਂ ਨੇ ਅੱਗੇ ਜਾਣ ਦੀ ਤਿਆਰੀ ਕੀਤੀ।
ਕੇਤਕ ਸਿੱਖ ਮਿਲੇ ਸੰਗ ਆਏ ਅਧਿਕ ਲਾਭ ਕੋ ਲਖ ਪਾਏ।
ਉਸ ਵੇਲੇ ਸਤਿਗੁਰਾਂ ਨੂੰ ਕਾਫੀ ਸਾਰੇ ਸਿੱਖ ਆਣ ਕੇ ਸਤਿਗੁਰਾਂ ਦੇ ਨਾਲ ਮਿਲ ਗਏ ਨੇ, ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਰਹਿਣ ਦਾ ਵੱਡਾ ਲਾਭ ਮੰਨਿਆ।
ਗੁਰ ਦਰਸ਼ਨ ਯਰ ਤੀਰਥ ਨਾਣ ਇਸ ਤੇ ਅਪਰਨਾ ਵੱਡ ਕਲਿਆਣ।
ਸਾਰੇ ਸੋਚਦੇ ਨੇ ਇੱਕ ਪਾਸੇ ਸਤਿਗੁਰਾਂ ਦਾ ਪਾਵਨ ਪਵਿੱਤਰ ਦਰਸ਼ਨ ਤੇ ਦੂਸਰੇ ਪਾਸੇ ਤੀਰਥਾਂ ਦਾ ਇਸ਼ਨਾਨ, ਇਸ ਤੋਂ ਜ਼ਿਆਦਾ ਹੋਰ ਕਲਿਆਣ ਵੱਡੇ ਦੀ ਕੋਈ ਗੱਲ ਨਹੀਂ।
ਕਿਤਕ ਤੁਰੰਗਣ ਪਰ ਚੜ ਆਏ ਇਮ ਨਰ ਭਏ ਆਣ ਸਮਦਾਏ।
ਕਾਫੀ ਸਾਰੇ ਘੋੜਿਆਂ ਤੇ ਚੜ ਕੇ ਉੱਥੇ ਆ ਗਏ ਨੇ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਮਨੁੱਖਾਂ ਦੀ ਭੀੜ ਹੋ ਗਈ।
ਚੜੇ ਥਨੇਸਰ ਤੇ ਗੁਰਪੂਰੇ ਮਨ ਬਾਂਛਤ ਪਹੁੰਚਣ ਕੋ ਦੂਰੇ।
ਸਤਿਗੁਰਾਂ ਨੇ ਥਨੇਸਰ ਤੋਂ ਅੱਗੇ ਤਿਆਰੀ ਕੀਤੀ ਹੈ, ਉਥੋਂ ਅੱਗੇ ਚੱਲ ਪਏ ਨੇ। ਮਨ ਦੀ ਇੱਛਾ ਦੇ ਅਨੁਸਾਰ ਸਤਿਗੁਰੂ ਜੀ ਦੂਰ ਜਾਣਾ ਚਾਹੁੰਦੇ ਨੇ।
ਕੋਸ ਇਕਾਦ ਸ਼ਕੀਨ ਪਿਆਨ ਬਣੀ ਬਦਰਪੁਰ ਏਕ ਸਥਾਨਾ।
ਥਨੇਸਰ ਤੋਂ 11 ਕੋਹ ਦੀ ਦੂਰੀ ਨੂੰ ਤੈਅ ਕਰਕੇ ਸਤਿਗੁਰੂ ਜੀ ਇੱਕ ਜਗ੍ਹਾ ਦੇ ਉੱਤੇ ਪਹੁੰਚੇ ਨੇ, ਜਿਸ ਜਗ੍ਹਾ ਦਾ ਨਾਮ ਹੈ ਬਣੀ ਬਦਰਪੁਰ, ਇੱਕ ਪਿੰਡ ਦਾ ਨਾਮ ਹੈ।
ਜਾਇ ਕਰ ਕੀਨ ਸਤਾਹਾਂ ਡੇਰਾ ਗੁਰਦੁਆਰਾ ਤਹ ਅਬ ਹਮ ਹੀਰਾ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜਿਹੜਾ ਪਿੰਡ ਹੈ, ਜਿਸ ਪਿੰਡ ਦਾ ਨਾਮ ਹੈ ਬਣੀ ਬਦਰਪੁਰ, ਉਸ ਜਗ੍ਹਾ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਡੇਰਾ ਲਾਇਆ। ਗੁਰਦੁਆਰਾ ਤਹ ਅਬ ਹਮ ਹੀਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਉਸ ਜਗ੍ਹਾ ਦੇ ਉੱਤੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ। ਕਵੀ ਜੀ ਕਹਿੰਦੇ ਨੇ ਮੈਂ ਉਸ ਗੁਰਦੁਆਰੇ ਦਾ ਦਰਸ਼ਨ ਕੀਤਾ।
ਪਹੁੰਚੇ ਨਰ ਸੰਗੀ ਸਮੁਦਾਏ ਖਾਣ ਪਾਣ ਕੋ ਕੀਨ ਬਨਾਏ।
ਉੱਥੇ ਸਾਰਿਆਂ ਨੇ ਡੇਰਾ ਲਾਇਆ ਤੇ ਫਿਰ ਖਾ ਪੀ ਕੇ ਵਿਸਰਾਮ ਕੀਤਾ।
ਨਿਸ ਬਿਤਾਏ ਪੁਣ ਕਰਿਓ ਮੁਕਾਮ ਸਭ ਸੰਗੀ ਸਿਮਰਤ ਸਤ ਨਾਮ।
ਕਵੀ ਜੀ ਲਿਖਦੇ ਨੇ ਰਾਤ ਨੂੰ ਬਤੀਤ ਕੀਤਾ ਤੇ ਫਿਰ ਉੱਥੇ ਹੀ ਆਪਣਾ ਮੁਕਾਮ ਰੱਖੀ ਰੱਖਿਆ, ਡੇਰਾ ਲਾਈ ਰੱਖਿਆ। ਸਾਰੇ ਨਾਲ ਦੇ ਜਿੰਨੇ ਵੀ ਸਤਿਗੁਰਾਂ ਦੇ ਸਿੱਖ ਨੇ ਉਹ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ।
ਸੰਗਤ ਕਿਤਕ ਕਿਤੋਂ ਤੇ ਆਈ ਦਰਬ ਉਪਾਇਨ ਕੋ ਬਹੁ ਲਿਆਈ।
ਜਦੋਂ ਸਤਿਗੁਰੂ ਜੀ ਉੱਥੇ ਟਿਕੇ ਨੇ ਤੇ ਬਹੁਤੀ ਸਾਰੀ ਦੂਰ ਤੋਂ ਸੰਗਤ ਦਰਸ਼ਨ ਕਰਨ ਦੇ ਵਾਸਤੇ ਉੱਥੇ ਪਹੁੰਚੀ ਹੈ, ਜਿਨ੍ਹਾਂ ਸੰਗਤਾਂ ਨੇ ਬਹੁਤਾ ਸਾਰਾ ਧਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ।
ਕਿਤਕ ਮਸੰਦਨ ਸੁਣ ਸੁਦ ਆਏ ਦੀਰਗ ਮੱਜਲ ਕਰਤ ਉਤ ਲਾਏ।
ਇਸ ਤੋਂ ਇਲਾਵਾ ਸਤਿਗੁਰਾਂ ਦੇ ਆਉਣੇ ਦੀ ਖਬਰ ਨੂੰ ਪਾ ਕੇ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਮਸੰਦ ਦੂਰ ਦੇ ਰਸਤੇ ਨੂੰ ਤੈਅ ਕਰਕੇ ਉੱਥੇ ਪਹੁੰਚੇ।
ਆਏ ਮਿਲੇ ਦਰਸ਼ਨ ਕੋ ਹੇਰਾ ਅਰਪਿਓ ਲੈ ਕਰ ਦਰਬ ਕਨੇਰਾ।
ਮਸੰਦ ਆਣ ਕੇ ਸਤਿਗੁਰਾਂ ਨੂੰ ਮਿਲੇ ਨੇ, ਦਰਸ਼ਨ ਕੀਤਾ ਹੈ ਤੇ ਬਹੁਤੀ ਸਾਰੀ ਭੇਟਾ ਅਰਪਣ ਕੀਤੀ।
ਜਥਾ ਜੋਗ ਸ੍ਰੀ ਤੇਗ ਬਹਾਦਰ ਸਿਰੇ ਪਾਉ ਬਖਸ਼ੇ ਤਿਨ ਸਾਦਰ।
ਸਤਿਗੁਰੂ ਤੇਗ ਬਹਾਦਰ ਜੀ ਨੇ ਯਥਾ ਯੋਗ ਸਾਰਿਆਂ ਮਸੰਦਾਂ ਦਾ ਸਨਮਾਨ ਕੀਤਾ ਹੈ, ਉਹਨਾਂ ਨੂੰ ਸਰੋਪੇ ਸਤਿਕਾਰ ਦੇ ਨਾਲ ਬਖਸ਼ਿਸ਼ ਕੀਤੇ।
ਜੋ ਜੋ ਜਿਸ ਦੇਸ਼ ਤੇ ਆਗੇ
ਤਿੰਨ ਪੁਣ ਪਠੇ ਗੁਰੂ ਪਗ ਲਾਗੇ ਪਾਵ ਕੇ ਜਿਹੜੇ ਜਿਹੜੇ ਇਲਾਕੇ ਤੋਂ ਵਸੰਦ ਹੋਏ ਹੋਏ ਸਨ ਉਥੋਂ ਦੀਆਂ ਸੰਗਤਾਂ ਵੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੀਆਂ
ਗਏ ਸੰਗਤਾਂ ਤੇ ਤਨ ਲੇਤੇ ਕਬੂ ਕਬੇ ਸਿਰ ਪ੍ਰਭ ਕੋ ਦੇਤੇ
ਉਸ ਵੇਲੇ ਮਸੰਦਾਂ ਦਾ ਇਹ ਕੰਮ ਹੁੰਦਾ ਸੀ ਕਿ ਸੰਗਤਾਂ ਤੋਂ ਸਤਿਗੁਰਾਂ ਦੇ ਵਾਸਤੇ ਉਗਰਾਹੀ ਇਕੱਠੀ ਕਰਦੇ ਸਨ ਤੇ ਸੰਗਤਾਂ ਨੂੰ ਪ੍ਰੇਰ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੈ ਕੇ ਆਉਂਦੇ ਸਨ ਕਵੀ ਜੀ ਲਿਖਦੇ ਨੇ ਕਿ ਸੰਗਤਾਂ ਤੋਂ ਬਹੁਤਾ ਸਾਰਾ ਜਿਹੜਾ ਧਨ ਲੈ ਕੇ ਆਏ ਸੀ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ
ਬਦਰਾ ਭਰਿਓ ਦਰਬ ਕੋ ਹੇਰਾ ਕਰੇ ਜੁਰਾਹਟ ਨਿਕਟ ਬਸੇਰਾ
ਥੈਲੀ ਨੂੰ ਆਖਿਆ ਜਾਂਦਾ ਹੈ ਬਦਰਾ ਚਮੜੇ ਦੀ ਉਹ ਥੈਲੀ ਜਿਸ ਦੇ ਵਿੱਚ ਮੋਹਰਾਂ ਤੇ ਦਿਨਾਰ ਰੱਖੇ ਦੇ ਹਨ 1,000 10,000 ਜਾਂ 7,000 ਦਿਰਮ ਜਾਂ ਦਿਨਾਰ ਜਿਸ ਵਿੱਚ ਪੈ ਜਾਣ ਉਸ ਥੈਲੀ ਨੂੰ ਆਖਿਆ ਜਾਂਦਾ ਹੈ ਬਦਰਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਇੱਕ ਥੈਲੀ ਪੈਸਿਆਂ ਦੇ ਨਾਲ ਭਰੀ ਹੋਈ ਸੀ ਕਰੇ ਜੋ ਰਾਹਕ ਨਿਕਟ ਬਸੇਰਾ ਇੱਕ ਰਾਹਕ ਸਤਿਗੁਰਾਂ ਦੇ ਲਾਗੇ ਸੇਵਾ ਕਰਦਾ ਸੀ
ਤਿੰਨੋ ਬੁਲਾਏ ਦਿਓ ਧਨ ਸਾਰਾ ਕਹਿਓ ਕੀਜੀਏ ਇਹ ਉਪਕਾਰਾ ਸਾਰੇ ਪੈਸਿਆਂ ਦੀ ਥੈਲੀ ਉਸ ਨੂੰ ਦੇ ਦਿੱਤੇ ਤੇ ਸਤਿਗੁਰਾਂ ਨੇ ਹੁਕਮ ਕੀਤਾ ਭਾਈ ਇੱਕ ਪਰ ਉਪਕਾਰ ਦਾ ਕੰਮ ਕਰਨਾ ਕਹਿੰਦੇ ਨੇ ਇਹਾਂ ਬ੍ਰਿਛਿਆਰ ਕੂਪ ਲਗਾਵੋ ਸਦਾ ਵਰਤ ਛੁੱਧਣ ਮੁੱਖ ਪਾਵੋ
ਸਤਿਗੁਰਾਂ ਨੇ ਹੁਕਮ ਕੀਤਾ ਕਿ ਇਹਨਾਂ ਪੈਸਿਆਂ ਦਾ ਖਰਚ ਕਰਕੇ ਇੱਥੇ ਬਹੁਤ ਸਾਰੇ ਰੁੱਖ ਲਾਉਣੇ ਨੇ ਇਸ ਤੋਂ ਇਲਾਵਾ ਇੱਕ ਖੂਹ ਲਾਉਣਾ ਹੈ ਇਸ ਤੋਂ ਇਲਾਵਾ ਇੱਕ ਸਦਾ ਵਰਤ ਭਾਵ ਕੇ ਲੰਗਰ ਭੁੱਖਿਆਂ ਦੇ ਵਾਸਤੇ ਲਾਇਆ ਜਾਵੇ
ਕਹਿੰਦੇ ਨੇ ਕਰੋ ਨਾ ਲੋਭ ਖਰਚ ਦਿਓ ਸਾਰੋ ਤੁਮ ਸੁਖ ਪਾਵੋ ਜਨਮ ਸੁਧਾਰੋ
ਸਤਿਗੁਰਾਂ ਨੇ ਤਾਕੀਦ ਕੀਤੀ ਹੈ ਉਸ ਨੂੰ ਕਿ ਲੋਭ ਨੂੰ ਧਾਰਨ ਨਾ ਕਰੇ ਸਾਰੇ ਧਨ ਦਾ ਪਰਉਪਕਾਰ ਦੇ ਵਾਸਤੇ ਖਰਚਾ ਕਰੇ ਜੇਕਰ ਮੇਰੇ ਹੁਕਮ ਦੇ ਅਨੁਸਾਰ ਚੱਲੇਗਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰਾ ਜਨਮ ਸਫਲਾ ਹੋ ਜਾਵੇਗਾ ਸੁਖ ਦੀ ਪ੍ਰਾਪਤੀ ਹੋਵੇਗੀ ਇਸ ਤਰ੍ਹਾਂ ਸਤਿਗੁਰਾਂ ਨੇ ਉਸ ਨੂੰ ਹੁਕਮ ਕੀਤਾ ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਕੱਲ ਨੂੰ ਜਿਸ ਤਰੀਕੇ ਦੇ ਨਾਲ ਕਵੀ ਜੀ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜੀ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਇਹ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਨਾ
ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ